दंडौत बंदन अनेक बार सर्व कला समरथ डोलन ते राखो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंद को मेरी है परनाम। परम सत्कार जो सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। सतगुरु तेग बहादुर सच्चे पातशाह जी दा पावन पवित्र इतिहास साहब जी श्रवण कर रहे से इतिहास इथों तक पहुंचा है एक सिख दे घर दे विच आण के सतगुरु तेग बहादुर जी ने प्रशादा छकिया उहदे मन दी भावना नूं पूरिया कीता उत्थे ही किसे होर दूसरे सिख ने बेनती कीती कि सच्चे पातशाह कृपा करके कल नूं मेरे घर आण के प्रशादा छकियो। सतगुरु तेग बहादुर जी कहिंदे ने कि जेकर तेरे मन दी भावना शुद्ध है ते तेरी कामना जरूर पूरी होवेगी। कल इथों तक कथा पहुंची सी अज इथों अगे मैं प्रारंभ करदा। आस कह सिखण दे संतोषा जिसते दिड़े और बदे भरोसा। ग्रंथाकार भाई संतोख सिंह जी लिखदे ने इस तरह दे वचन कह के सतगुरु तेग बहादुर जी ने उस सिख नूं संतोख बख्शिया है जिस दे करके मन दे विच दृढ़ता दे नाल भरोसा बजदा है। मंद मंद सतगुर पुण चले जिन दर्शन ते दुख दल मले। कवि संतोख सिंह जी लिखदे ने कि फिर सतगुरु तेग बहादुर जी हौली हौली ओहदे घर दे विचों बाहर निकले ने जिन्हां सतगुरां दा दर्शन करन दे नाल सारे दे सारे दुख मले जांदे ने खत्म हो जांदे। मिले सिख को बंधन ठाने पुने आपस में मिले बखाने। सतगुरु जी चलदे आ रहे ने रस्ते दे विच जेड़ा भी सिख मिलदा ਉਹ ਨਮਸਕਾਰ ਕਰਦਾ ਹੈ ਪੌਣੇ ਆਪਸ ਮੈਂ ਮਿਲੇ ਬਖਾਨਾ ਤੇ ਸਤਿਗੁਰਾਂ ਦਾ ਦਰਸ਼ਨ ਕਰਕੇ ਫਿਰ ਇੱਕ ਦੂਜੇ ਦੇ ਨਾਲ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ। ਸ੍ਰੀ ਪ੍ਰਭ ਸਰਬ ਭਾਂਤ ਸਮਰੱਥ ਚਾਹੇ ਸੋ ਕਰੇ ਧਰੇ ਸਿਰ ਹੱਥ। ਇੱਕ ਦੂਜੇ ਦੇ ਨਾਲ ਸਾਰੇ ਗੱਲਾਂ ਕਰਦੇ ਨੇ ਕਿ ਸਤਿਗੁਰੂ ਜੀ ਹਰ ਇੱਕ ਤਰੀਕੇ ਦੇ ਨਾਲ ਸਮਰੱਥ ਨੇ ਜੋ ਚਾਹੁਣ ਸੋ ਕਰ ਸਕਦੇ ਨੇ ਕਿਉਂਕਿ ਸਾਰੀ ਦੁਨੀਆ ਸਤਿਗੁਰਾਂ ਦੇ ਹਸਤ ਕਮਲਾਂ ਦੇ ਵਿੱਚ ਫੜੀ ਹੋਈ। ਸਕਲ ਜਗਤ ਸਿਰ ਜਣ ਯਾਰ ਪਾਲਨ ਕਰੇ ਛਿਨਕ ਮੈਂ ਸਭ ਕੋ ਕਾਲਨ। ਇੱਕ ਦੂਜੇ ਨੂੰ ਕਹਿੰਦੇ ਨੇ ਕਿ ਸਾਰੀ ਦੁਨੀਆ ਦੀ ਸਿਰਜਣਾ ਸਤਿਗੁਰੂ ਜੀ ਆਪ ਹੀ ਕਰਦੇ ਨੇ ਸਾਰੀ ਦੁਨੀਆ ਦੀ ਪਾਲਣਾ ਵੀ ਆਪ ਕਰਦੇ ਨੇ ਤੇ ਜਦੋਂ ਚਿੱਤ ਕਰਦਾ ਹੈ ਸਾਰੀ ਦੁਨੀਆ ਨੂੰ ਇੱਕ ਪਲ ਦੇ ਵਿੱਚ ਇੱਕ ਨਿਮਕ ਦੇ ਵਿੱਚ ਖਤਮ ਵੀ ਕਰ ਸਕਦੇ ਨੇ। ਸ਼ਕਤ ਮਹਿਤ ਤੇ ਮਹਿਤ ਧਰਤ ਹੈ ਦਸ ਹਜ਼ਾਰ ਨਕਾਜ ਕਰਤ ਹੈ। ਸਤਿਗੁਰੂ ਜੀ ਵੱਡੀਆਂ ਤੋਂ ਵੱਡੀਆਂ ਸ਼ਕਤੀਆਂ ਦੇ ਧਾਰਨੀ ਨੇ ਹਜ਼ਾਰਾਂ ਹੀ ਆਪਣੇ ਦਾਸਾਂ ਦੇ ਕੰਮਾਂ ਨੂੰ ਸਤਿਗੁਰੂ ਜੀ ਪੂਰਿਆਂ ਕਰਦੇ। ਅਬ ਤੁਰ ਕੇਸ਼ਰ ਕੈਦ ਪਰੇ ਹੈ ਕੋ ਜਾਨੋ ਕਿਵ ਖਿਮਾ ਧਰੇ ਹੈ। ਇੱਕ ਦੂਜੇ ਨੂੰ ਸਿੱਖ ਕਹਿੰਦੇ ਨੇ ਇਸ ਵੇਲੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਔਰੰਗਜ਼ੇਬ ਬਾਦਸ਼ਾਹ ਦੀ ਕੈਦ ਦੇ ਵਿੱਚ ਪਏ ਹੋਏ ਨੇ। ਕੋ ਜਾਣੇ ਕਿ ਮੈਂ ਛਿਮਾ ਧਰੇ ਹੈ, ਪਤਾ ਨੀ ਕਾਹਦੇ ਕਰਕੇ ਸਤਿਗੁਰੂ ਜੀ ਅਜੇ ਤੱਕ ਇਸ ਤੁਰਕ ਨੂੰ ਖਿਮਾ ਕਰ ਰਹੇ ਨੇ, ਮਾਫ ਕਰ ਰਹੇ। ਨਾਹੀਂ ਤਸੁਤ ਬਣਤਾ ਸਭ ਸਾਜ, ਹਰ ਤੁਰ ਕਣ ਕੋ ਜਹ ਲਗ ਰਾਜ। ਸਤਿਗੁਰੂ ਜੀ ਖਿਮਾ ਪਤਾ ਨੀ ਕਿਉਂ ਕਰ ਰਹੇ ਨੇ, ਨਹੀਂ ਤੇ ਸਤਿਗੁਰਾਂ ਦੇ ਵਿੱਚ ਇੰਨੀ ਸਮਰੱਥਾ ਹੈ ਕਿ ਬਾਦਸ਼ਾਹ ਦੇ ਸਮੇਤ ਉਹਦੇ ਜਿੰਨੇ ਵੀ ਧੀਆਂ ਪੁੱਤਰ ਨੇ ਤੇ ਜਿੰਨਾ ਵੀ ਰਾਜੋ ਸਮਾਜ ਹੈ ਉਹ ਸਾਰੇ ਦਾ ਸਾਰਾ ਇੱਕ ਨਿਮਖ ਦੇ ਵਿੱਚ ਖਤਮ ਕਰ ਸਕਦੇ। ਏਕ ਬੋਲ ਤੇ ਦੇਹ ਬਿਨਾਸ, ਜਥਾ ਬਜਰ ਗਿਰ ਜੁੱਤ ਤਰ ਕਾਸ। ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਦੇ ਵਿੱਚ ਐਸੀ ਸਮਰੱਥਾ ਹੈ ਕਿ ਜੇਕਰ ਸਤਿਗੁਰੂ ਜੀ ਕੋਈ ਬਚਨ ਕਰ ਦੇਣ, ਇੱਕ ਬਚਨ ਕਰਨ ਦੇ ਨਾਲ ਹੀ ਉਹ ਤੁਰਕਾਂ ਦੇ ਰਾਜ ਨੂੰ ਖਤਮ ਕਰ ਦੇਣ। ਜਥਾ ਬਜਰ ਗਿਰ ਜੁੱਤ ਤਰ ਕਾਸ, ਕਵੀ ਸੰਤੋਖ ਸਿੰਘ ਜੀ ਇੱਕ ਪ੍ਰਮਾਣ ਦਿੰਦੇ ਨੇ ਕਿ ਜਿਵੇਂ ਬਜਰ ਘਾਹ ਤੇ ਬ੍ਰਿਛਾਂ ਸਮੇਤ ਪਹਾੜ ਨੂੰ ਨਾਸ ਕਰ ਦਿੰਦਾ ਹੈ, ਇਸੇ ਤਰ੍ਹਾਂ ਸਤਿਗੁਰੂ ਜੀ ਜੇਕਰ ਇਹਦੇ ਵਿਰੁੱਧ ਬਾਦਸ਼ਾਹ ਦੇ ਕੋਈ ਬਚਨ ਕਰਨ ਤੇ ਇਹਦਾ ਇਸ ਤਰੀਕੇ ਦੇ ਨਾਲ ਖਾਤਮਾ ਹੋ ਜਾਏ। ਮਹਾਤਾਣ ਜੁੱਤ ਭਏ ਨਿਤਾਣੇ, ਕਾਰਨ ਕੌਣ ਸਕੈ ਨਹੀਂ ਜਾਣੇ। ਬਹੁਤਾ ਜ਼ੋਰ ਹੈ, ਬਹੁਤਾ ਤਾਣ ਹੈ, ਬਹੁਤੀ ਤਾਕਤ ਹੈ, ਤਾਂ ਵੀ ਨਿਤਾਣੇ ਤੇ ਬੇਜ਼ੋਰ ਹੋਏ ਹੋਏ ਸਤਿਗੁਰੂ ਜੀ ਬੈਠੇ ਨੇ। ਕਾਰਨ ਕੌਣ ਸਕੈ ਨਹੀਂ ਜਾਣੇ, ਪਰ ਇਸ ਦਾ ਕੀ ਕਾਰਨ ਹੈ ਕਿ ਸਤਿਗੁਰੂ ਤੇਗ ਬਹਾਦਰ ਜੀ ਇਸ ਬਾਦਸ਼ਾਹ ਨੂੰ ਖਿਮਾ ਕਰ ਰਹੇ ਨੇ, ਇਸ ਨੂੰ ਕੋਈ ਜਾਣ ਨਹੀਂ ਸਕਦਾ। ਸਭ ਛਿਤ ਮੇ ਸਿਮਰੇ ਜਹ ਕਹਾ, ਪਹੁੰਚੇ ਹੋਏ ਸਹਾਇਕ ਮਹਾ। ਸਾਰੀ ਧਰਤੀ ਦੇ ਉੱਤੇ ਜਿੱਥੇ ਵੀ ਕੋਈ ਸਤਿਗੁਰਾਂ ਨੂੰ ਸਿਮਰਦਾ ਹੈ, ਉਹਨਾਂ ਨੂੰ ਯਾਦ ਕਰਦਾ ਹੈ, ਸਤਿਗੁਰੂ ਜੀ ਉੱਥੇ ਜਾ ਕੇ ਉਹਦੀ ਸਹਾਇਤਾ ਕਰਦੇ ਨੇ। ਇਹ ਗਤ ਸੁਣੀ ਪਿਖੀ ਸਭ ਜਾਏ, ਕੈਦ ਪਰਨ ਗਤ ਲਖੀ ਨਾ ਜਾਏ। ਇੱਕ ਦੂਜੇ ਨੂੰ ਸਾਰੇ ਕਹਿੰਦੇ ਨੇ, ਇਹ ਗੱਲ ਤੇ ਪ੍ਰਗਟ ਰੂਪ ਦੇ ਵਿੱਚ ਸਾਰਿਆਂ ਨੇ ਸੁਣੀ ਹੈ ਔਰ ਇਸ ਤੋਂ ਇਲਾਵਾ ਦੇਖੀ ਹੋਈ ਹੈ ਕਿ ਜਿੱਥੇ ਵੀ ਕੋਈ ਸਤਿਗੁਰਾਂ ਨੂੰ ਯਾਦ ਕਰਦਾ ਹੈ ਉੱਥੇ ਜਾ ਕੇ ਉਹਦੀ ਸਹਾਇਤਾ ਕਰਦੇ ਨੇ, ਪਰ ਕੈਦ ਪਰਨ ਗਤ ਲਖੀ ਨਾ ਜਾਏ। ਇਹ ਕੈਦ ਦੇ ਵਿੱਚ ਸਤਿਗੁਰੂ ਜੀ ਕਿਉਂ ਪਏ ਹੋਏ ਨੇ, ਇਸ ਕੌਤਕ ਦਾ ਕੋਈ ਪਤਾ ਨਹੀਂ ਲੱਗਦਾ। ਸਭ ਘਟ ਘਟ ਕੀ ਜਾਣਨ ਹਾਰੇ, ਛਿਨਮੈ ਲੱਖੋਂ ਕੋਸ ਪਧਾਰੇ। ਸਤਿਗੁਰੂ ਤੇਗ ਬਹਾਦਰ ਜੀ ਘਟ ਘਟ ਦੇ ਜਾਣਨ ਵਾਲੇ ਨੇ, ਇੱਕ ਖਿਣ ਦੇ ਵਿੱਚ ਸਤਿਗੁਰੂ ਜੀ ਲੱਖਾਂ ਕਰੋੜਾਂ ਦੀ ਦੂਰੀ ਨੂੰ ਤੈਅ ਕਰ ਸਕਦੇ ਨੇ। ਇਤੇ ਆਦ ਕੇ ਅਜ਼ਮਤ ਕੋ ਤਾਰੇ, ਛਪੀ ਨਹੀਂ ਬਿਦਤੀ ਜਗ ਸਾਰੇ। ਸਤਿਗੁਰਾਂ ਦੀਆਂ ਇਸ ਤਰ੍ਹਾਂ ਦੀਆਂ ਜਿਹੜੀਆਂ ਕਰਾਮਾਤਾਂ ਨੇ ਉਹ ਤੇ ਹਰ ਇੱਕ ਨੂੰ ਪਤਾ ਨੇ, ਸਤਿਗੁਰਾਂ ਦੇ ਬਾਰੇ ਇਹ ਜਿਹੜੀ ਗੱਲ ਹੈ ਕੋਈ ਗੁੱਝੀ ਛਿਪੀ ਨਹੀਂ ਹੈ, ਸਾਰੇ ਲੋਕ ਜਾਣਦੇ ਨੇ। ਤਉ ਕਸ਼ਟ ਕੋ ਸਹਿ ਸਰੀਰ, ਜਾਨੀ ਜਾਏ ਨ ਕਿਉਂ ਧਰ ਤੀਰ। ਇੰਨੀ ਜ਼ਿਆਦਾ ਕਰਾਮਾਤ ਤੇ ਸ਼ਕਤੀ ਦੇ ਹੁੰਦਿਆਂ ਸੁਣਦਿਆਂ ਸਤਿਗੁਰੂ ਤੇਗ ਬਹਾਦਰ ਜੀ ਆਪਣੇ ਸਰੀਰ ਦੇ ਉੱਤੇ ਦੁੱਖਾਂ ਨੂੰ ਸਹਾਰ ਰਹੇ ਨੇ, ਇਸ ਗੱਲ ਦਾ ਕੋਈ ਪਤਾ ਨਹੀਂ ਲੱਗਦਾ ਕਿ ਕਿਉਂ ਧੀਰਜ ਇੰਨਾ ਸਤਿਗੁਰਾਂ ਨੇ ਧਾਰਨ ਕੀਤਾ ਹੋਇਆ। ਮਿਲੇ ਪਰਸ ਪਰ ਸਿੱਖ ਇਮ ਕਹੈ, ਪੂਰਨ ਗੁਰੂ ਭੇਦ ਕਿਮ ਲਹੈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪਰਸਪਰ ਇੱਕ ਦੂਜੇ ਦੇ ਨਾਲ ਸਿੱਖ ਮਿਲ ਕੇ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ, ਪੂਰਨ ਗੁਰੂ ਭੇਦ ਕਿਮ ਲਹੈ। ਪਰ ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਜੋ ਕਿ ਪੂਰਨ ਸਤਿਗੁਰੂ ਨੇ, ਉਹਨਾਂ ਦੇ ਭੇਦ ਨੂੰ ਕੋਈ ਕਿਸ ਤਰ੍ਹਾਂ ਸਮਝ ਸਕਦਾ। ਪੁਣ ਸਤ ਗੁਰ ਕਾਰਾ ਗ੍ਰਹ ਆਏ, ਪੂਰਬ ਸਮ ਬੈਠੇ ਤਿਸ ਥਾਏ। ਇਸ ਤੋਂ ਬਾਅਦ ਫਿਰ ਸਤਿਗੁਰੂ ਤੇਗ ਬਹਾਦਰ ਜੀ ਕੈਦ ਖਾਨੇ ਦੇ ਵਿੱਚ ਪਹੁੰਚ ਗਏ ਨੇ, ਪਹਿਲਾਂ ਦੀ ਤਰ੍ਹਾਂ ਸਤਿਗੁਰੂ ਜੀ ਸਹਿ ਸਵਾਹੀ ਬੈਠ ਗਏ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਸਿੱਖ ਕੇ ਘਰ ਭੋਜਨ ਅਚਿਓ, ਨਿਤ ਸੇ ਜਬ ਤਿਸ ਦੁਆਰ, ਪਿਖੇ ਮੁਲਾਣੇ ਤਬ ਤਹਾਂ ਜਰ ਬਰ ਹੋਏ ਗੋ ਛਾਰ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਅਲੋਪ ਹੋ ਕੇ ਹੀ ਕੈਦ ਖਾਨੇ ਦੇ ਵਿੱਚੋਂ ਸਤਿਗੁਰੂ ਜੀ ਬਾਹਰ ਸਿੱਖ ਦੇ ਘਰ ਦੇ ਵਿੱਚ ਪਹੁੰਚੇ ਸਨ। ਉਸੇ ਤਰੀਕੇ ਦੇ ਨਾਲ ਕਿਸੇ ਸੰਤਰੀ ਨੂੰ ਕਿਸੇ ਪਹਿਰੇਦਾਰ ਨੂੰ ਕੋਈ ਪਤਾ ਨਹੀਂ ਲੱਗਾ ਤੇ ਸਤਿਗੁਰੂ ਜੀ ਕੈਦ ਖਾਨੇ ਦੇ ਵਿੱਚ ਪ੍ਰਗਟ ਹੋ ਗਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਿੱਖ ਦੇ ਘਰ ਦੇ ਵਿੱਚੋਂ ਭੋਜਨ ਛੱਕ ਕੇ ਸਤਿਗੁਰੂ ਜੀ ਬਾਹਰ ਨਿਕਲੇ ਸਨ, ਉਸ ਵੇਲੇ ਇੱਕ ਮੁਲਾਣੇ ਨੇ ਸਤਿਗੁਰਾਂ ਨੂੰ ਦੇਖਿਆ ਸੀ ਤੇ ਦੇਖਦਿਆਂ ਸਾਰ ਉਹ ਈਰਖਾ ਦੇ ਨਾਲ ਸੜਬਲ ਗਿਆ ਸੀ। ਨਰ ਸੰਗੀ ਇਥੇ ਤਿੰਨ ਪੁੱਛਵਾਇਓ, ਇਨਕੇ ਘਰ ਕੈਸੇ ਕਰ ਆਇਓ। ਮੁਲਾਣੇ ਦੇ ਨਾਲ ਜਿਹੜੇ ਆਦਮੀ ਸਨ ਉਹਨਾਂ ਤੋਂ ਉਸ ਵੇਲੇ ਮੁਲਾਣੇ ਨੇ ਪੁੱਛਿਆ, ਇਨਕੇ ਘਰ ਕੈਸੇ ਘਰ ਆਇਓ, ਇਹ ਤੇਗ ਬਹਾਦਰ ਨੂੰ ਤੇ ਕੈਦ ਕੀਤਾ ਹੋਇਆ, ਇਹ ਇਸ ਸਿੱਖ ਦੇ ਘਰ ਦੇ ਵਿੱਚ ਕਿਵੇਂ ਆ ਗਏ। ਕਿਨਹੂੰ ਤਹਾਂ ਸੁਕੀਨ ਬਤਾਵਨ, ਇਸਕੇ ਘਰ ਭੋਜਨ ਕੀਆ ਖਾਵਨ। ਜਿਹਨੂੰ ਪਤਾ ਸੀ ਉਸਨੇ ਫਿਰ ਮੁਲਾਣੇ ਨੂੰ ਆਖਿਆ ਕਿ ਇਸ ਸਿੱਖ ਦੇ ਘਰ ਦੇ ਵਿੱਚ ਇਹਨਾਂ ਨੇ ਅੱਜ ਆਣ ਕੇ ਭੋਜਨ ਛਕਿਆ। ਆਪਣੋ ਸਿੱਖ ਜਾਣ ਕਰ ਪਾਉ, ਅਚਿਓ ਹਰ ਹਿਰਦੈ ਹਰ ਖਾਉ। ਮੁਲਾਣੇ ਨੂੰ ਦੱਸਣ ਵਾਲਾ ਕਹਿੰਦਾ ਹੈ ਇਹਨਾਂ ਦਾ ਸਿੱਖ ਹੈ, ਇਹਦੇ ਪ੍ਰੇਮ ਨੂੰ ਭਾਵਨਾ ਨੂੰ ਜਾਣ ਕੇ ਇਹਦੇ ਘਰ ਦੇ ਵਿੱਚ ਆਏ ਨੇ ਤੇ ਬੜੀ ਖੁਸ਼ੀ ਦੇ ਨਾਲ ਉਹਦੇ ਤਿਆਰ ਕੀਤੇ ਹੋਏ ਪਕਵਾਨਾਂ ਨੂੰ ਛਕਿਆ। ਮਤ ਸਰ ਅਗਨ ਮੁਲਾਣੇ ਮਨ ਮੈਂ, ਜਰ ਪਰ ਭਾਇਓ ਪਸਮ ਤਿਸ ਛਿਨ ਮੈਂ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਈਰਖਾ ਦੀ ਅੱਗ ਦੇ ਨਾਲ ਬਹੁਤ ਜ਼ਿਆਦਾ ਮੁਲਾਣਾ ਸੜਿਆ, ਇਸ ਤਰ੍ਹਾਂ ਸੜਿਆ ਕਿ ਜਿਵੇਂ ਕੋਈ ਸੁੱਕੀ ਹੋਈ ਲੱਕੜ ਸੜ ਬਲ ਕੇ ਸਵਾਹ ਦੀ ਢੇਰੀ ਬਣ ਜਾਂਦੀ। ਜਬ ਲੱਗ ਤੁਰਕ ਬਣ ਇਹ ਨਾਹੀ, ਨਹੀਂ ਮਨ ਹਿੰਦੂ ਮਨ ਮਾਹੀ। ਮੁਲਾਣਾ ਸੋਚਣ ਲੱਗਾ ਕਿ ਜਿੰਨਾ ਚਿਰ ਤੱਕ ਤੇਗ ਬਹਾਦਰ ਤੁਰਕ ਨਹੀਂ ਬਣਦਾ ਉਹਨਾਂ ਚਿਰ ਕੋਈ ਵੀ ਹਿੰਦੂ ਸਾਡੀ ਗੱਲ ਨੂੰ ਨਹੀਂ ਮੰਨੇ। ਹਿੰਦੂ ਅਣ ਕੋ ਮੂਲ ਇਹੀ ਹੈ, ਅਬ ਨਿਸ਼ਚੈ ਪੀ ਬਾਤ ਸਹੀ ਹੈ। ਹਿੰਦੂਆਂ ਸਾਰਿਆਂ ਦਾ ਮੂਲ ਮੁੱਢ ਇਹੀ ਹੈ, ਇਹ ਗੱਲ ਨਿਸ਼ਚਿਤ ਰੂਪ ਦੇ ਵਿੱਚ ਸਹੀ ਹੋ ਗਈ। ਦੁਸ਼ਟ ਗਿਣਤ ਇਮ ਹਿਰਦੈ ਮਜਾਰ, ਪਹੁੰਚੋ ਨੌ ਰੰਗ ਕੇ ਦਰ ਬਾਰ। ਕਵੀ ਜੀ ਲਿਖਦੇ ਨੇ ਕਿ ਮੁਲਾਣਾ ਜਿਹੜਾ ਵੱਡਾ ਦੁਸ਼ਟ ਸੀ ਉਹ ਇਸ ਤਰ੍ਹਾਂ ਦੀਆਂ ਗਿਣਤੀਆਂ ਨੂੰ ਗਿਣਦਾ ਹੋਇਆ ਫਿਰ ਔਰੰਗਜ਼ੇਬ ਦੀ ਸਭਾ ਦੇ ਵਿੱਚ ਜਾ ਪਹੁੰਚਾ। ਜੋ ਸ੍ਰੀ ਤੇਗ ਬਹਾਦਰ ਗਹਿਓ, ਤੁਮ ਜੋ ਕਰਨ ਮਨੋਰਥ ਚਾਹਿਓ। ਮੁਲਾਣਾ ਜਾ ਕੇ ਬਾਦਸ਼ਾਹ ਨੂੰ ਕਹਿੰਦਾ ਕਿ ਜਿਹੜੇ ਹਿੰਦੂਆਂ ਦੇ ਗੁਰੂ ਤੇਗ ਬਹਾਦਰ ਨੂੰ ਤੁਸੀਂ ਕੈਦ ਕੀਤਾ ਹੋਇਆ ਤੇ ਚਾਹੁੰਦੇ ਹੋ ਕਿ ਮੇਰੇ ਮਨ ਦਾ ਮਨੋਰਥ ਪੂਰਾ ਹੋਵੇ ਕਿ ਤੇਗ ਬਹਾਦਰ ਇਸਲਾਮ ਨੂੰ ਕਬੂਲ ਕਰੇ। ਤਿਸ ਕੋ ਮੂਲ ਜਾਣੀਐ ਆਛੇ, ਬਣੇ ਤੁਰ ਕੇ ਸਭ ਹੋਏ ਪਾਛੇ। ਕਹਿੰਦਾ ਹੈ ਮੁਲਾਣਾ ਕਿ ਮੈਂ ਵੀ ਜਾਣਦਾ ਹਾਂ ਕਿ ਸਾਰੇ ਹਿੰਦੂਆਂ ਦਾ ਮੂਲ ਤੇਗ ਬਹਾਦਰ ਹੈ, ਜੇਕਰ ਇਹ ਤੁਰਕ ਬਣੇਗਾ ਤੇ ਫਿਰ ਪਿੱਛੇ ਲੱਗ ਕੇ ਸਾਰੇ ਹਿੰਦੂ ਤੁਰਕ ਬਣਨਗੇ।
ਲਾਖੋਂ ਨਰ ਤਿਸ ਕੇ ਅਨੁਸਾਰ, ਪੂਜਾ ਆਇਸ ਮਾਣ ਉਦਾਰ।
ਲੱਖਾਂ ਹੀ ਮਨੁੱਖ ਤੇਗ ਬਹਾਦਰ ਦੀ ਆਗਿਆ ਦੇ ਵਿੱਚ ਚੱਲਦੇ ਨੇ, ਉਹਦੇ ਚਰਨਾਂ ਨੂੰ ਪੂਜਦੇ ਨੇ ਤੇ ਹੁਕਮਾਂ ਨੂੰ ਮੰਨਦੇ ਨੇ।
ਅਬ ਤਿਸ ਕੀ ਜੈ ਤਕਰਾਈ, ਵਹਿਰ ਕੈਦ ਤੇ ਹੋਇ ਨਾ ਕਦਾਈ।
ਮੁਲਾਣਾ ਕਹਿੰਦਾ ਕਿ ਹੁਣ ਤੁਹਾਨੂੰ ਬਾਦਸ਼ਾਹ ਸਲਾਮਤ ਤੇਗ ਬਹਾਦਰ ਦੀ ਨਿਗਰਾਨੀ ਤਕੜਾਈ ਦੇ ਨਾਲ ਕਰਨੀ ਚਾਹੀਦੀ ਹੈ ਕਿ ਕਿਸੇ ਵੀ ਪ੍ਰਕਾਰ ਦੇ ਨਾਲ ਉਹ ਕਿਸੇ ਵੇਲੇ ਵੀ ਕੈਦ ਦੇ ਵਿੱਚੋਂ ਬਾਹਰ ਨਾ ਜਾਵੇ।
ਅਬ ਸਿੱਖਣ ਕੇ ਘਰ ਚੱਲ ਜਾਏ, ਕਰ ਆਦਰ ਸੋ ਅਚਨ ਆਚਾਏ।
ਮੁਲਾਣਾ ਕਹਿੰਦਾ ਕਿ ਇਸ ਵੇਲੇ ਤੇ ਸਿੱਖਾਂ ਦੇ ਘਰ ਦੇ ਵਿੱਚ ਚੱਲ ਕੇ ਜਾਂਦਾ ਹੈ ਤੇ ਬੜੇ ਆਦਰ ਦੇ ਨਾਲ ਜਿਹੜੇ ਉਹਦੇ ਤੇਗ ਬਹਾਦਰ ਦੇ ਸਿੱਖ ਨੇ ਉਹਨੂੰ ਭੋਜਨ ਛਕਾਉਂਦੇ।
ਲੋਕ ਵਹਿਰ ਕੇ ਮਿਲਤ ਜੇ ਰਹੇ, ਕੈਦ ਵਿਖੇ ਤੋਂ ਕਿਮ ਦੁੱਖ ਲਹੇ।
ਮੁਲਾਣਾ ਕਹਿੰਦਾ ਕਿ ਬਾਹਰ ਦੇ ਲੋਕਾਂ ਨੂੰ ਜੇਕਰ ਇਸੇ ਤਰੀਕੇ ਦੇ ਨਾਲ ਇਹ ਤੇਗ ਬਹਾਦਰ ਮਿਲਦਾ ਰਿਹਾ ਤੇ ਫਿਰ ਕੈਦ ਦੇ ਦੁੱਖ ਨੂੰ ਕਿੱਥੋਂ ਪਾਵੇਗਾ। ملے نہ نر باہر کو جائے، سو نہیں نکسے رہ ایک تھائے۔ مولانا کہندا ہے کہ میں چاہندا ہاں کہ کسی بھی طریقے دے نال کوئی آدمی قید خانے دے وچ تیغ بہادر نو نہ ملے، اس تو علاوہ کسی ویلے بھی قید خانے دے وچوں تیغ بہادر نو باہر کڈیا نہ جائے۔ کاراگرہ میں تب دکھ پائے، ملن کو بیٹھے مر جائے۔ جدو اسی طریقے دے نال قید خانے دے وچ رکھیا جاوے گا، پھر دکھاں نو پاوے گا، نہ کوئی ملے گا، نہ کسے نو ملن دے واسطے اینو باہر کڈیا جاوے گا، پھر مر جائے۔ پھر کہندا ہے کہ مر جا جائے گا، ویاکل ہو جائے گا۔ سب دش تے نراس جب ہوئے، کہیو تمہارو مانو سوئے۔ مولانا کہندا ہے کہ جدوں ہر طرفوں تیغ بہادر نراش ہو جائے گا، پھر تہاڈی آکھی ہوئی گل نو اے مننے گا۔ سن نارنگ من رسیو کنیرا، کس کے حکم کرے پر پھیرا۔ جدوں مولانے نے اس طرح دی گل آکھی تے مولانے دی گل نو سن کے بادشاہ بہت زیادہ کرودھ دے وچ آیا، کہندا ہے کہ میں تے کدے بھی اس نو رہا کرن دا کوئی حکم ہی نہیں دیتا۔ کرودھ دے نال کہندا ہے کس نے حکم کریو پر پھیرا، کدے حکم دے نال قید خانے دے وچوں تیغ بہادر باہر گیا ہے اور نگری دے وچ پھرے۔ جمادار کو لیہ بلائے، تس کو گناہ دے ہو سجائے۔ مولانا کہندا جی میں تے دیکھ کے آیا ہاں، تس کو گناہ دے ہو سجائے۔ او پھر کہندا ہے مولانا کہ جمادار نو بلا لو، جڑا نگرانی کردا ہے، تے پھر اس دا گناہ دیکھ کے اس نو سجا دیو۔ پور میں پھر حکم نہیں مورے، سو کیسے چل بو نر ہیرو۔ پوری دے وچ شہر دے وچ پھردا ہے، حکم نہیں میرو، پاو کے بادشاہ کہندا ہے کہ نگری دے وچ پھرن دا رتا بھی میرا حکم نہیں ہے، سو کیسے وچرو نر ہیرے، تے کس طرح باہر او جا سکدا ہے تے توں دیکھ سکدا ہے۔ چلے آیو تس پوچھن کی نس، تیں کیوں وہر نکس بے دینس۔ جڑا قلعے دا دروگا سی اس نو تت شن ہی بلا لیا گیا، اودے تو پچھیا گیا تیں کیوں وہر نکس بے دینس، پاو کے توں کدی آگیا دے نال تیغ بہادر نو قید خانے دے وچوں باہر کڈے۔ حکم دیو تج کر تکرائی، کوٹھن اندر راکھ ٹکائی۔ تاڑنا کر کے بادشاہ کہندا ہے کہ تینوں تے حکم دتا ہویا کہ توں تکڑائی دے نال کوٹھیاں دے اندر پاو کے اس نو تکڑائی دے نال قید کر کے رکھ۔ وایو لگن نہ دے ہو وہر کے، کٹھن ستھان راکھ درڑ کر کے۔ اس تیغ بہادر نو باہرلی ہوا بھی لگن نہیں دینی، اس طریقے دے نال کٹھنائی دے نال دڑتا دے نال اونوں قید دے وچ رکھنا ہے۔ جمادار نے سن تبخانا، بیٹھے رہے ایک ہی تھانا۔ ہاتھ جوڑ کے جمادار کہندا ہے بادشاہ سلامت، بیٹھے رہے ایک ہی تھانا۔ کہندا ہے میں تے کسے بھی ویلے تیغ بہادر نو قید خانے دے وچوں باہر نہیں کڈیا، میں تے دیکھیا ہے اکے چونکڑے دے وچ وہ ہمیشہ بیٹھے رہندے نے۔ نئی انتر کے وہر نکاسوں، جان کہاں پر کیر آواسوں۔ کہندا ہے کہ تانوں کوئی ضرور دھوکھا لگا ہے، میں قید خانے دے وچوں باہر اس نو نہیں کڈیا، تے جے کر میں قید خانے دے وچوں تیغ بہادر نو رہا ہی نہیں کیتا، تے پھر وہ شہر دے وچ تے کسے دے گھر دے وچ کیویں پہنچ سکدا ہے۔ کٹ کو کس کے ایک سپاہی، گاڈو ٹھانڈو رہتے نہ پاہی۔ کہندا ہے کہ تکڑائی دے نال کمر کسا لا کے تیار بار تیار ایک سپاہی اپنی نظری دے ہیٹھاں ہمیشہ انہاں نوں رکھدا ہے۔ آٹھو جام کھرو ایک رہے، ٹرن تھل تے درشٹ سو لہے۔ ਭਾਵ ਕਿ ਇੱਕ ਸਿਪਾਹੀ ਅੱਠੇ ਪਹਿਰ ਹੀ ਉਹਨਾਂ ਦੀ ਨਿਗਰਾਨੀ ਦੇ ਵਾਸਤੇ ਰਹਿੰਦਾ ਹੈ। ਟਰੈ ਨਹੀਂ ਥਲ ਤੇ ਦ੍ਰਿਸ਼ਟ ਸੁਲਹ ਆਪਣੀ ਨਿਗਾਹ ਦੇ ਥੱਲੇ ਰੱਖਦਾ ਹੈ, ਪਰ ਇਹ ਦੇਖਿਆ ਗਿਆ ਹੈ ਕਿ ਉਹ ਕਦੇ ਵੀ ਹਿੱਲਦੇ ਤੱਕ ਨਹੀਂ। ਸੁਣਤ ਮੁਲਾਣੇ ਕੀ ਨੀ ਉਚਾਰਾ, ਮੈਂ ਸਿੱਖ ਕੇ ਘਰ ਆਪ ਨਿਹਾਰਾ। ਜਦੋਂ ਦਰੋਗੇ ਨੇ ਇਸ ਤਰ੍ਹਾਂ ਦੀਆਂ ਗੱਲਾਂ ਆਖੀਆਂ ਤੇ ਮੁਲਾਣਾ ਸੁਣ ਕੇ ਕਹਿੰਦਾ, ਨਹੀਂ ਤੂੰ ਝੂਠ ਬੋਲਦਾ ਹੈ, ਮੈਂ ਤਾਂ ਸਿੱਖ ਦੇ ਘਰ ਦੇ ਵਿੱਚ ਆਪਣੀਆਂ ਅੱਖਾਂ ਦੇ ਨਾਲ ਦੇਖ ਕੇ ਆਇਆ। ਇਹ ਮੁਕਰੈ ਸਭ ਹਿਨ ਕੇ ਮਾਹੀ, ਕੌਣ ਪਿਖ ਕਹੋ ਸ਼ਾਹ ਕੇ ਪਾਹੀ। ਮੁਲਾਣਾ ਬਾਦਸ਼ਾਹ ਨੂੰ ਕਹਿੰਦਾ ਕਿ ਤੁਹਾਡੇ ਸਾਹਮਣੇ ਇਹ ਮੁਕਰ ਰਿਹਾ ਹੈ, ਝੂਠ ਬੋਲ ਰਿਹਾ ਹੈ, ਪੁਣ ਫਿਕ ਖਾਹੋ ਸ਼ਾਹ ਕੇ ਪਾਹੀ। ਮੁਲਾਣਾ ਕਹਿੰਦਾ ਕਿ ਜਦੋਂ ਦੁਬਾਰਾ ਫੇਰ ਇਸ ਤਰ੍ਹਾਂ ਦੀ ਗੱਲ ਹੋਈ ਤੇ ਫੇਰ ਮੈਂ ਦੁਬਾਰਾ ਆਣ ਕੇ ਦੱਸਾਂਗਾ, ਕਿਉਂਕਿ ਅੱਜ ਮੈਂ ਦੇਖ ਕੇ ਆਇਆ। ਆਵ ਤੋ ਕਹੀ ਨਮਨ ਮੇਰੀ, ਸਾਚ ਲਖੋ ਬਿਲੋਚਨ ਹੇਰੀ। ਬਾਦਸ਼ਾਹ ਨੂੰ ਮੁਲਾਣਾ ਕਹਿੰਦਾ ਕਿ ਅੱਜ ਤੇ ਮੇਰੀ ਆਖੀ ਹੋਈ ਗੱਲ ਦੇ ਉੱਤੇ ਤੁਸੀਂ ਵਿਸ਼ਵਾਸ ਨਹੀਂ ਕਰੋਗੇ, ਪਰ ਜਦੋਂ ਫੇਰ ਐਸਾ ਮੌਕਾ ਮਿਲਿਆ ਤੇ ਫਿਰ ਮੈਂ ਤੁਹਾਨੂੰ ਵੀ ਜਾ ਕੇ ਦਿਖਾ ਦਿਆਂਗਾ, ਤਾਂ ਕਿ ਤੁਹਾਨੂੰ ਪ੍ਰਤੀਤ ਆ ਜਾਵੇ ਕਿ ਤੇਗ ਬਹਾਦਰ ਕੈਦ ਖਾਨੇ ਦੇ ਵਿੱਚੋਂ ਬਾਹਰ ਜਾਂਦਾ। ਇਤਨ ਪ੍ਰਸੰਗ ਹੋਏ ਹਟ ਰਹੋ, ਉਪਾ ਲੰਬ ਤਿਸ ਕੋ ਬਹੁ ਕਹਿਓ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰ੍ਹਾਂ ਦਾ ਪ੍ਰਸੰਗ ਹੋਇਆ ਤੇ ਫਿਰ ਖਤਮ ਹੋ ਗਿਆ। ਉਪਾ ਲੰਬ ਤਿਸ ਕੋ ਬਹੁ ਕਹਿਓ, ਭਾਵ ਕੇ ਬਹੁਤੇ ਜ਼ਿਆਦੇ ਉਲਾਂਬੇ ਦਿੱਤੇ ਗਏ। ਜਮਾਦਾਰ ਸੁਣ ਕੇ ਚੱਲ ਆਇਬ, ਹਿਤ ਤਕਰਾਏ ਸਭਨ ਸੁਣਾਇਬ। ਦਰੋਗਾ ਫਿਰ ਤੋਂ ਆਪਣੀ ਜਗ੍ਹਾ ਦੇ ਉੱਤੇ ਚੱਲ ਕੇ ਆਇਆ ਹੈ। ਆਪਣੇ ਨਾਲ ਦੇ ਸਾਰੇ ਸਾਥੀਆਂ ਨੂੰ ਹੋਰ ਵੀ ਜ਼ਿਆਦਾ ਤਕੜਾਈ ਦੇ ਵਾਸਤੇ ਉਹਨੇ ਆਖਿਆ, ਕਹਿੰਦਾ ਕੋਈ ਨਾ ਗੁਰ ਟਿਕ ਜਾਣੇ ਦੇ ਹੋ, ਗਮਨੇ ਪਾਸ ਹਟਾਏ ਸੋਲੇ ਹੋ। ਕਹਿੰਦਾ ਕਿ ਬਾਦਸ਼ਾਹ ਦਾ ਹੁਕਮ ਹੈ ਕਿ ਕੋਈ ਵੀ ਇਹਨਾਂ ਨੂੰ ਮਿਲਣ ਦੇ ਵਾਸਤੇ ਆਉਣਾ ਨਹੀਂ ਚਾਹੀਦਾ, ਜਿਹੜਾ ਵੀ ਆਵੇ ਉਸ ਨੂੰ ਮਿਲਣ ਨਾ ਦਿੱਤਾ ਜਾਵੇ, ਦੂਰ ਹਟਾ ਕੇ ਰੱਖੋ। ਕਰੀ ਗੁਰੂ ਟਿਗ ਬਹੁਤ ਕਰਾਈ, ਸੋ ਦਿਨ ਬੀਤਿਓ ਨਿਸਾ ਬਿਤਾਈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰੀਕੇ ਦੇ ਨਾਲ ਸਤਿਗੁਰੂ ਤੇਗ ਬਹਾਦਰ ਜੀ ਦੇ ਉੱਤੇ ਬਹੁਤੀ ਜ਼ਿਆਦਾ ਤਕੜਾਈ ਕੀਤੀ, ਉਹ ਸਾਰਾ ਦਿਨ ਬਤੀਤ ਹੋ ਗਿਆ ਤੇ ਰਾਤ ਵੀ ਲੰਘ ਗਈ। ਭਈ ਪੋਰ ਸਿੱਖ ਕੀਨ ਪ੍ਰਸ਼ਾਦ, ਗੁਰ ਕਰ ਆਏ ਤਰੈ ਅਹੀ ਲਾਦ। ਜਦੋਂ ਅਗਲੀ ਸਵੇਰ ਹੋਈ ਤੇ ਸਤਿਗੁਰਾਂ ਦੇ ਆਖੇ ਹੋਏ ਬਚਨ ਦੇ ਮੁਤਾਬਕ ਉਹ ਸਿੱਖ ਨੇ ਆਪਣੇ ਘਰ ਦੇ ਵਿੱਚ ਸਤਿਗੁਰਾਂ ਦੇ ਛਕਣ ਦੇ ਵਾਸਤੇ ਪ੍ਰਸ਼ਾਦ ਪਾਣੀ ਤਿਆਰ ਕੀਤਾ ਹੈ। ਗੁਰੂ ਘਰ ਆਏ ਤਰੈ ਹਲਾਦ, ਆਪਣੇ ਮਨ ਦੇ ਵਿੱਚ ਉਹ ਇਸ ਤਰ੍ਹਾਂ ਦੀ ਇੱਛਾ ਨੂੰ ਧਾਰਨ ਕਰਦਾ ਹੈ ਕਿ ਸਤਿਗੁਰੂ ਜੀ ਆਪਣੇ ਕੀਤੇ ਹੋਏ ਇਕਰਾਰ ਦੇ ਮੁਤਾਬਕ ਮੇਰੇ ਘਰ ਦੇ ਵਿੱਚ ਆਉਣਗੇ। ਭਾਂਤ ਭਾਂਤ ਕੇ ਭੋਜਨ ਕਰੇ, ਕਿਰਪਾ ਨਿਧਾਨ ਧਿਆਨ ਕਰ ਸਿਮਰੇ। ਭਾਵ ਕੇ ਅਨੇਕਾਂ ਪ੍ਰਕਾਰ ਦੇ ਉਸਨੇ ਪਕਵਾਨ ਤਿਆਰ ਕੀਤੇ ਨੇ ਤੇ ਕਿਰਪਾ ਦੇ ਨਿਧਾਨ ਜਿਹੜੇ ਸਤਿਗੁਰੂ ਤੇਗ ਬਹਾਦਰ ਜੀ ਨੇ ਉਹਨਾਂ ਦੇ ਧਿਆਨ ਨੂੰ ਧਾਰਨ ਕਰਕੇ ਸਤਿਗੁਰਾਂ ਨੂੰ ਸਿਮਰਿਆ, ਭਾਵ ਕੇ ਸਤਿਗੁਰਾਂ ਨੂੰ ਯਾਦ ਕੀਤਾ। ਏਕ ਜਾਮ ਜਬ ਦਿਨ ਚੜ ਆਵਾ, ਸਤਿਗੁਰ ਪਹੁੰਚੇ ਦਰਸ ਦਿਖਾਵਾ। ਜਦੋਂ ਦਿਨ ਚੜ ਕੇ ਇੱਕ ਪਹਿਰ ਆ ਗਿਆ, ਉਸ ਵੇਲੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਤਤ ਛਿਨਹੀ ਉਸ ਸਿੱਖ ਦੇ ਘਰ ਦੇ ਵਿੱਚ ਪਹੁੰਚ ਗਏ, ਜਾ ਕੇ ਦਰਸ਼ਨ ਦਿੱਤਾ। ਪ੍ਰਵਸ਼ਣ ਲੱਗੇ ਸਿੱਖ ਘਰ ਜਬ ਹੂ, ਪਿਖੇ ਮੁਲਾਣੇ ਕੇ ਨਰ ਤਬ ਹੂ। ਜਦੋਂ ਹੀ ਸਤਿਗੁਰਾਂ ਨੇ ਉਸ ਸਿੱਖ ਦੇ ਘਰ ਦੇ ਵਿੱਚ ਪ੍ਰਵੇਸ਼ ਕੀਤਾ ਤੇ ਮੁਲਾਣੇ ਦੇ ਜਿਹੜੇ ਆਦਮੀ ਸਨ ਉਹਨਾਂ ਨੇ ਵੇਖ ਲਿਆ ਸਤਿਗੁਰਾਂ ਨੂੰ ਅੰਦਰ ਜਾਂਦਿਆਂ ਹੋਏ। ਪੁਰ ਕੀ ਗਰੀ ਗਰੀ ਕੇ ਮਾਹੇ, ਫਿਰਤ ਨਿਹਾਰਤ ਜਿਤ ਕਿਤ ਜਾਹੇ। ਕਿਉਂਕਿ ਮੁਲਾਣੇ ਨੇ ਸਾਰੇ ਸ਼ਹਿਰ ਦੇ ਵਿੱਚ ਆਪਣੇ ਆਦਮੀਆਂ ਨੂੰ ਗਲੀਆਂ ਗਲੀਆਂ ਦੇ ਵਿੱਚ ਤੇ ਬਾਜ਼ਾਰਾਂ ਬਾਜ਼ਾਰਾਂ ਦੇ ਵਿੱਚ ਖਲਾਰਿਆ ਸੀ ਇਸ ਗੱਲ ਦੀ ਪਰਖ ਕਰਨ ਦੇ ਲਈ। ਨਰ ਪਿਖ ਗਵਣਿਓ ਨਿਕਟ ਮੁਲਾਣੇ, ਮੈਂ ਹੇਰੇ ਸਿੱਖ ਘਰ ਪ੍ਰਭ ਛਾਨੇ। ਮੁਲਾਣੇ ਦੇ ਜਿਸ ਆਦਮੀ ਨੇ ਦੇਖਿਆ ਸੀ ਸਤਿਗੁਰਾਂ ਨੂੰ, ਉਹ ਝੱਟ ਹੀ ਦੌੜ ਕੇ ਮਲਾਣੇ ਦੇ ਕੋਲ ਪਹੁੰਚਿਆ ਹੈ। ਜਾ ਕੇ ਕਹਿੰਦਾ, ਮੈਂ ਹੇਰੇ ਸਿੱਖ ਘਰ ਪਰਵਿਸ਼ਾਨੇ, ਮੈਂ ਹੁਣੇ ਦੇਖ ਕੇ ਆਇਆ ਹਾਂ। ਫਲਾਣੇ ਸਿੱਖ ਦੇ ਘਰ ਦੇ ਵਿੱਚ ਉਹਨਾਂ ਨੇ ਪ੍ਰਵੇਸ਼ ਕੀਤਾ। ਸੁਣ ਨੌ ਰੰਗ ਟਿਗ ਪਹੁੰਚੋ ਤਾਈ, ਨਰ ਪਠ ਆਪ ਲਿਹੋ ਦਿਖ ਰਾਈ। ਤਤ ਛਿਨ ਹੀ ਮਲਾਣਾ ਦੌੜ ਕੇ ਔਰੰਗਜ਼ੇਬ ਬਾਦਸ਼ਾਹ ਦੇ ਕੋਲ ਪਹੁੰਚਿਆ ਹੈ। ਜਾ ਕੇ ਕਹਿੰਦਾ ਕਿ ਕੱਲ ਤੁਸੀਂ ਮੇਰੀ ਗੱਲ ਦੇ ਉੱਤੇ ਯਕੀਨ ਨਹੀਂ ਕੀਤਾ, ਹੁਣ ਤੁਸੀਂ ਆਪਣਾ ਆਦਮੀ ਘੱਲ ਕੇ ਪਰਖ ਕਰ ਲੋ ਕਿ ਉਹਦੇ ਘਰ ਦੇ ਵਿੱਚ ਸਿੱਖ ਦੇ ਆਇਆ ਹੈ ਕਿ ਨਹੀਂ ਆਇਆ। ਕਰਨ ਆਹਾਰ ਗਏ ਸਿੱਖ ਘਰ ਮੈਂ, ਸਾਚ ਕੇ ਝੂਠ ਲਿਹੋ ਲਖ ਯੁਰ ਮੈਂ। ਕਹਿੰਦਾ ਹੈ ਮੁਲਾਣਾ ਕੇ ਫਲਾਣੇ ਸਿੱਖ ਦੇ ਘਰ ਦੇ ਵਿੱਚ ਉਹ ਪ੍ਰਸ਼ਾਦਾ ਛਕਣ ਦੇ ਵਾਸਤੇ ਪਹੁੰਚੇ ਨੇ, ਆਪਣੇ ਆਦਮੀ ਨੂੰ ਕੱਲ ਕੇ ਪਰਖ ਕਰੋ ਕਿ ਸੱਚ ਕੀ ਹੈ ਤੇ ਝੂਠ ਕੀ। ਸ਼ਾਹ ਤਬੇ ਭੇਜੇ ਨਰ ਦੋਰੇ, ਜਿਸ ਆਵਾਸ ਕੋ ਪ੍ਰਵਸ਼ੇ ਪੌਰੇ। ਉਸੇ ਵੇਲੇ ਔਰੰਗਜ਼ੇਬ ਬਾਦਸ਼ਾਹ ਨੇ ਆਪਣੇ ਦੋ ਆਦਮੀਆਂ ਨੂੰ ਖਬਰ ਲੈਣ ਦੇ ਵਾਸਤੇ ਭੇਜਿਆ ਹੈ, ਜਿਹੜਾ ਘਰ ਦੱਸਿਆ ਗਿਆ ਉੱਥੇ ਪਹੁੰਚੇ। ਕਰੇ ਬਿਲੋਕਣ ਬੈਠ ਬਿਰਾਜੇ, ਮੁਖ ਪ੍ਰਸੰਨ ਪਿਖ ਕਲਮਲ ਭਾਜੇ। ਦੂਰੋਂ ਹੀ ਬਾਦਸ਼ਾਹ ਦੇ ਆਦਮੀਆਂ ਨੇ ਦੇਖਿਆ ਕਿ ਉਹਦੇ ਘਰ ਦੇ ਵਿੱਚ ਬੈਠੇ ਹੋਏ ਨੇ, ਮੁਖੜਾ ਬਹੁਤ ਹੀ ਜ਼ਿਆਦਾ ਪ੍ਰਸੰਨ ਹੈ, ਇਸ ਤਰ੍ਹਾਂ ਮੁਖੜਾ ਖਿੜਿਆ ਹੋਇਆ ਜਿਵੇਂ ਕਮਲ ਦਾ ਫੁੱਲ ਖਿੜਿਆ ਹੋਵੇ। ਪਿਖਤ ਸ਼ਾਹ ਕੋ ਜਾਇ ਸੁਣਾਇਓ, ਤਤਸ਼ਨ ਜਮਾਦਾਰ ਬੁਲਵਾਇਓ। ਬਾਹਰੋਂ ਹੀ ਦੇਖ ਕੇ ਮੁੜ ਕੇ ਆ ਗਏ, ਆਣ ਕੇ ਬਾਦਸ਼ਾਹ ਨੂੰ ਖਬਰ ਦਿੱਤੀ ਹੈ ਕਿ ਅਸੀਂ ਬੈਠਾ ਹੋਇਆ ਘਰ ਦੇ ਵਿੱਚ ਦੇਖ ਕੇ ਆਏ ਹਾਂ। ਉਸੇ ਵੇਲੇ ਫਿਰ ਜਮਾਦਾਰ ਨੂੰ, ਦਰੋਗੇ ਨੂੰ, ਕਿਲੇਦਾਰ ਨੂੰ ਬੁਲਾਇਆ ਗਿਆ। ਪੇਖੋ ਮੂੜ ਕੂੜ ਕਹਿ ਕਾਲੀ, ਸਿੱਖ ਕਰ ਗਵਣਿਓ ਕਰਤ ਕੁਸਾਲੀ। ਝਿੜਕ ਕੇ ਬਾਦਸ਼ਾਹ ਜਮਾਦਾਰ ਨੂੰ ਕਹਿੰਦਾ ਕਿ ਹੇ ਮੂਰਖਾ, ਕੱਲ ਤੂੰ ਮੇਰੇ ਸਾਹਮਣੇ ਝੂਠ ਬੋਲਿਆ। ਸਿੱਖ ਘਰ ਗਮਣਿਓ ਕਰਤ ਕੁਸਾਲੀ, ਕੱਲ ਵੀ ਕਿਸੇ ਸਿੱਖ ਦੇ ਘਰ ਦੇ ਵਿੱਚ ਗਿਆ ਹੋਵੇਗਾ, ਕਿਉਂਕਿ ਅੱਜ ਵੀ ਕਿਸੇ ਸਿੱਖ ਦੇ ਘਰ ਦੇ ਵਿੱਚ ਉਹ ਖੁਸ਼ੀ ਦੇ ਨਾਲ ਬੈਠਾ। ਤੁਮਨੇ ਕਹਿਓ ਨਾ ਮਾਨਿਓ ਮੇਰਾ, ਦਿਉ ਦੰਡ ਲਓ ਦਰਬ ਬਡੇਰਾ। ਬਾਦਸ਼ਾਹ ਕਹਿੰਦਾ ਕਿ ਤੂੰ ਮੇਰੇ ਆਖੇ ਹੋਏ ਹੁਕਮ ਨੂੰ ਮੰਨਿਆ ਨਹੀਂ ਹੈ। ਮੈਂ ਤੈਨੂੰ ਤਾੜਨਾ ਕੀਤੀ ਸੀ ਕਿ ਕਿਸੇ ਵੀ ਤਰੀਕੇ ਦੇ ਨਾਲ ਕੈਦ ਖਾਨੇ ਦੇ ਵਿੱਚੋਂ ਤੇਗ ਬਹਾਦਰ ਨੂੰ ਬਾਹਰ ਨਹੀਂ ਕੱਢਣਾ। ਦਿਉ ਦੰਡ ਲਓ ਦਰਬ ਬਡੇਰਾ, ਮੇਰੇ ਤੋਂ ਬਹੁਤੀ ਤਨਖਾਹ ਲੈਣਾ ਹੈ, ਬਹੁਤੇ ਪੈਸੇ ਲੈਣਾ ਹੈ, ਪਰ ਮੇਰੇ ਹੁਕਮ ਦੀ ਨਾ ਫਰਮਾਨੀ ਕਰਦਾ ਹੈ, ਇਸ ਕਰਕੇ ਤੈਨੂੰ ਮੈਂ ਵੱਡਾ ਦੰਡ ਦਿਆਂਗਾ, ਸਜ਼ਾ ਦਿਆਂਗਾ। ਕਾਰਾਗ੍ਰਹਿ ਤੇ ਤਿਸ ਨਿਕਸਾਏ, ਪੁਰ ਮੈਂ ਫਿਰੈ ਅਸਨ ਕਿਤ ਖਾਏ। ਤੂੰ ਗਾਫਲ ਹੋ ਕੇ ਕੈਦ ਖਾਨੇ ਦੇ ਵਿੱਚੋਂ ਉਹਨੂੰ ਬਾਹਰ ਕੱਢ ਦੇਣਾ ਹੈ ਤੇ ਉਹ ਸ਼ਹਿਰ ਦੇ ਵਿੱਚ ਫਿਰ ਕੇ ਸਿੱਖਾਂ ਦੇ ਘਰਾਂ ਦੇ ਵਿੱਚੋਂ ਜਾ ਕੇ ਭੋਜਨ ਖਾਂਦਾ। ਦਿਨ ਪ੍ਰਤੀ ਸੀ ਰੀਤ ਚੱਲ ਜਾਤੋ, ਸਿੱਖਣ ਕੇ ਘਰ ਭੋਜਨ ਖਾਤੋ। ਦਿਨ ਪ੍ਰਤੀ ਦਿਨ ਰੋਜ਼ ਇਸੇ ਤਰ੍ਹਾਂ ਹੁੰਦਾ ਕਿ ਸਿੱਖਾਂ ਦੇ ਘਰ ਦੇ ਵਿੱਚ ਉਹ ਬਾਹਰ ਜਾ ਕੇ ਭੋਜਨ ਖਾਂਦਾ। ਕਹਿੰਦਾ ਕੌਣ ਬਾਤ ਤੈ ਇਮ ਤੈ ਕੀਨਸ, ਕਿਦੋਂ ਦਰਬ ਰਿਸ਼ਵਤ ਤੇ ਲੇਨਸ। ਕਹਿੰਦਾ ਕਿ ਐਸਾ ਕੀ ਕਾਰਨ ਹੈ ਕਿ ਤੂੰ ਐਸਾ ਕਰਮ ਕੀਤਾ, ਮੇਰੇ ਹੁਕਮ ਦੀ ਨਾ ਫਰਮਾਨੀ ਕਰਕੇ ਤੇਗ ਬਹਾਦਰ ਨੂੰ ਕੈਦ ਖਾਨੇ ਦੇ ਵਿੱਚੋਂ ਬਾਹਰ ਜਾਣ ਦੀ ਆਗਿਆ ਦਿੱਤੀ। ਕਿਦੋਂ ਦਰਬ ਰਿਸ਼ਵਤ ਤੇ ਲੇਨਸ, ਜਾਂ ਫਿਰ ਦੱਸ ਕਿ ਕਿਸੇ ਪ੍ਰਕਾਰ ਦੀ ਤੂੰ ਕਿਸੇ ਤੋਂ ਰਿਸ਼ਵਤ ਲਈ ਹੈ, ਵੱਡੀ ਲਈ ਹੈ। ਡਰਿਓ ਸ਼ਾਹ ਤੇ ਦੁਆ ਕਰ ਜੋਰੇ, ਕਹਿਓ ਕਿ ਮੈਂ ਆਇਵ ਤਿਸ ਠੋਰੇ। ਡਰਦਾ ਹੋਇਆ ਫਿਰ ਉਹ ਜਿਹੜਾ ਦਰੋਗਾ ਸੀ ਉਹ ਹੱਥ ਜੋੜ ਕੇ ਕਹਿੰਦਾ ਮੈਂ ਆਇਵ ਤਿਸ ਠੋਰੇ। ਕਹਿੰਦਾ ਕਿ ਹੇ ਬਾਦਸ਼ਾਹ ਸਲਾਮਤ, ਜਦੋਂ ਮੈਂ ਤੁਹਾਡੇ ਕੋਲ ਆਇਆ ਹਾਂ ਤੇ ਮੈਂ ਉਸ ਨੂੰ ਕੈਦ ਖਾਨੇ ਦੇ ਵਿੱਚ ਬੈਠਾ ਹੋਇਆ ਹੁਣੇ ਦੇਖ ਕੇ ਆਇਆ। ਕੋਸ਼ਟ ਕੇ ਅੰਤਰ ਅਬ ਛੋਰੇ, ਕਰੇ ਕਪਾਟ ਸੰਜਤ ਪੌਰੇ। ਕਹਿੰਦਾ ਕਿ ਕੋਠਰੀ ਦੇ ਵਿੱਚ ਬੈਠੇ ਹੋਏ ਮੈਂ ਦੇਖ ਕੇ ਆਇਆ ਹਾਂ, ਸਾਰੇ ਦੇ ਸਾਰੇ ਦਰਵਾਜੇ ਬਿਲਕੁਲ ਬੰਦ ਨੇ। ਤਾਰੇ ਮਾਰ ਰੱਖਿਓ ਦਰ ਤਾਂ ਹੀ, ਹੈ ਸਨਦ ਦਿੜ ਖੜੋ ਸਿਪਾਹੀ। ਕਹਿੰਦਾ ਦਰਵਾਜਾ ਬੰਦ ਕੀਤਾ ਹੋਇਆ, ਬਾਹਰੋਂ ਤਾਲਾ ਵੀ ਮਾਰਿਆ ਗਿਆ ਹੈ, ਇਸ ਤੋਂ ਇਲਾਵਾ ਇੱਕ ਤਿਆਰ ਬਾਰ ਤਿਆਰ ਹੋ ਕੇ ਸਿਪਾਹੀ ਨਿਗਰਾਨੀ ਦੇ ਵਾਸਤੇ ਅਜੇ ਤੱਕ ਖਲੋਤਾ ਹੈ। ਜੇ ਮਮ ਕਹਿਓ ਝੂਠ ਓਰ ਲਿਆਵੋ, ਜਾਓ ਨਰੇ ਆਪਣੋ ਪੱਠ ਦਿਖ ਰਾਵੋ। ਦਰੋਗਾ ਕਹਿੰਦਾ ਕਿ ਇਹ ਜੋ ਕਹਿ ਰਿਹਾ ਹੈ ਝੂਠ ਕਹਿ ਰਿਹਾ, ਮੈਂ ਤੇ ਹੁਣੇ ਉਹਨਾਂ ਨੂੰ ਕੈਦ ਖਾਨੇ ਦੇ ਵਿੱਚ ਛੱਡ ਕੇ ਹੀ ਆਇਆ ਹਾਂ। ਕਹਿੰਦਾ ਦਰੋਗਾ ਕਿ ਜੇਕਰ ਮੇਰੀ ਗੱਲ ਦੇ ਉੱਤੇ ਤੁਹਾਨੂੰ ਯਕੀਨ ਨਹੀਂ ਹੈ ਤੇ ਤੁਸੀਂ ਆਪਣੇ ਆਦਮੀ ਨੂੰ ਕੱਲ ਕੇ ਇਸ ਗੱਲ ਦੀ ਪਰਖ ਕਰ ਸਕਦੇ ਹੋ ਕਿ ਉਹ ਕੈਦ ਖਾਨੇ ਦੇ ਵਿੱਚ ਹੈ ਕਿ ਨਹੀਂ। ਸੁਣ ਤੇ ਸ਼ਾਹ ਬਿਸਮਿਓ ਮਨ ਮਹਾ, ਸ਼ੀਘਰ ਪਠਾਇਓ ਨਾਰਿਅਕ ਤਾਹਾਂ। ਜਦੋਂ ਦਰੋਗੇ ਨੇ ਇਸ ਤਰ੍ਹਾਂ ਦੀ ਗੱਲ ਆਖੀ ਤੇ ਉਹਦੀ ਗੱਲ ਨੂੰ ਸੁਣ ਕੇ ਬਾਦਸ਼ਾਹ ਬਹੁਤ ਜ਼ਿਆਦਾ ਹੈਰਾਨ ਹੋਇਆ। ਫਿਰ ਉਹਨੇ ਕਾਲੀ ਦੇ ਨਾਲ ਇੱਕ ਆਦਮੀ ਨੂੰ ਖਬਰ ਲੈਣ ਦੇ ਵਾਸਤੇ ਘੱਲਿਆ। ਖੋਲ ਕਪਾਟ ਨਿਹਾਰਤ ਕਰੇ, ਬੈਠੇ ਸਤ ਗੁਰ ਆਨੰਦ ਭਰੇ। ਬਾਦਸ਼ਾਹ ਦਾ ਆਦਮੀ ਪਹੁੰਚਿਆ ਹੈ, ਉਹਨੇ ਜਾ ਕੇ ਦਰਵਾਜੇ ਨੂੰ ਖੋਲਿਆ ਤੇ ਕੀ ਦੇਖਿਆ ਕਿ ਆਨੰਦ ਦੇ ਨਾਲ ਸਤਿਗੁਰੂ ਤੇਗ ਬਹਾਦਰ ਜੀ ਤੇ ਉਸੇ ਕੋਠੜੀ ਦੇ ਵਿੱਚ ਬੈਠੇ ਨੇ। ਪਿਖ ਕਰ ਗਵਣਿਓ ਸ਼ਾਹ ਸੁਣਾਇਓ, ਕੋਸ਼ਟ ਅੰਤਰ ਮੈਂ ਦਿਖ ਆਇਓ। ਆਣ ਕੇ ਉਸਨੇ ਖਬਰ ਦਿੱਤੀ ਹੈ ਬਾਦਸ਼ਾਹ ਨੂੰ ਕਿ ਮੈਂ ਬਾਦਸ਼ਾਹ ਸਲਾਮਤ ਤੁਹਾਡੇ ਹੁਕਮ ਦੇ ਨਾਲ ਗਿਆ ਤੇ ਕੋਠੇ ਦੇ ਅੰਦਰ ਬੈਠਾ ਹੋਇਆ ਮੈਂ ਤੇਗ ਬਹਾਦਰ ਨੂੰ ਦੇਖਿਆ। ਬਾਹਰ ਪਠਾਇਓ ਸਿੱਖ ਘਰ ਮਹਿ, ਬੈਠੇ ਪਿਖੇ ਖਰੇ ਹੋਏ ਦਰਮ। ਜਦੋਂ ਇਸ ਤਰ੍ਹਾਂ ਦਾ ਪਤਾ ਲੱਗਾ ਕਿ ਸਤਿਗੁਰੂ ਜੀ ਤੇ ਕੈਦ ਖਾਨੇ ਦੇ ਵਿੱਚ ਹਨ, ਉਸੇ ਵੇਲੇ ਦੁਬਾਰਾ ਇੱਕ ਹੋਰ ਆਦਮੀ ਨੂੰ ਭੇਜਿਆ ਉਹ ਸਿੱਖ ਦੇ ਘਰ ਦੇ ਵਿੱਚ ਪਤਾ ਕਰਨ ਦੇ ਲਈ। ਬੈਠੇ ਪਿਖੇ ਖਰੇ ਹੋਏ ਦਰਮ, ਦਰਵਾਜੇ ਦੇ ਵਿੱਚ ਖੜੇ ਹੋ ਕੇ ਉਸਨੇ ਦੇਖਿਆ ਕਿ ਸਤਿਗੁਰੂ ਤੇਗ ਬਹਾਦਰ ਜੀ ਤੇ ਸਿੱਖ ਦੇ ਘਰ ਦੇ ਵਿੱਚ ਹੀ ਮੌਜੂਦ ਨੇ। ਮੂਰਤ ਏਕ ਪਿਖੀ ਦੈਥਾਨ, ਸੁਣਤ ਸ਼ਾਹ ਜੁਤ ਭਏ ਹੈਰਾਨ। ਆਦਮੀ ਨੇ ਆਣ ਕੇ ਖਬਰ ਦਿੱਤੀ ਹੈ ਕਿ ਮੈਂ ਦੇਖ ਕੇ ਆਇਆ ਹਾਂ ਉਹ ਤੇ ਅਜੇ ਵੀ ਸਿੱਖ ਦੇ ਘਰ ਦੇ ਵਿੱਚ ਬੈਠੇ ਨੇ ਤੇ ਦੂਸਰੇ ਪਾਸੇ ਜਿਹੜਾ ਕੈਦ ਖਾਨੇ ਦੇ ਵਿੱਚ ਦੇਖ ਕੇ ਆਇਆ ਸੀ ਉਹ ਕਹਿੰਦਾ ਕਿ ਮੈਂ ਵੀ ਦੇਖ ਕੇ ਆਇਆ ਚੰਗੇ ਤਰੀਕੇ ਦੇ ਨਾਲ ਕਿ ਉਹ ਤੇ ਕੈਦ ਖਾਨੇ ਦੇ ਵਿੱਚ ਬੈਠੇ ਹੋਏ ਨੇ। ਮੂਰਤ ਏਕ ਪਿਖੀ ਦੈ ਥਾਨ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਤਿਗੁਰਾਂ ਦੀ ਇੱਕ ਮੂਰਤੀ ਦੋ ਜਗ੍ਹਾ ਦੇ ਉੱਤੇ ਦੇਖੀ, ਇਸ ਗੱਲ ਨੂੰ ਦੇਖ ਕੇ ਤੇ ਸੁਣ ਕੇ ਸਾਰੇ ਬੜੇ ਹੈਰਾਨ ਹੋਏ। ਹਿਰਦੈ ਵਿਚਾਰ ਲਖਿਓ ਨ ਜਾਏ, ਦੁਇ ਸਥਾਨ ਪੁਨ ਪਿਖ ਨਰ ਪਠਾਏ। ਸਾਰੇ ਦੇ ਸਾਰੇ ਵਿਚਾਰਾਂ ਕਰਦੇ ਨੇ, ਇਸ ਗੱਲ ਦਾ ਕੋਈ ਪਤਾ ਨਹੀਂ ਲੱਗਦਾ ਕਿ ਦੋ ਵੱਖਰੇ ਵੱਖਰੇ ਥਾਵਾਂ ਦੇ ਉੱਤੇ ਦੋਵਾਂ ਨੂੰ ਕੱਲਿਆ ਗਿਆ ਪਰ ਇੱਕੋ ਸਮੇਂ ਦੇ ਵਿੱਚ ਦੋਵਾਂ ਜਗ੍ਹਾ ਦੇ ਉੱਤੇ ਤੇਗ ਬਹਾਦਰ ਜੀ ਮੌਜੂਦ ਨੇ। ਦੁਇ ਮੂਰਤ ਦੁਇ ਥਾਨ ਨਿਹਾਰੀ, ਇੱਕ ਸਿੱਖ ਗ੍ਰਹਿ ਇੱਕ ਕੈਦ ਮਜਾਰੀ। ਤੇਗ ਬਹਾਦਰ ਦੀਆਂ ਜਿਹੜੀਆਂ ਦੋ ਮੂਰਤੀਆਂ ਨੇ ਉਹ ਦੋ ਜਗ੍ਹਾ ਦੇ ਉੱਤੇ ਦੇਖੀਆਂ ਗਈਆਂ ਨੇ, ਇੱਕ ਮੂਰਤੀ ਸਿੱਖ ਦੇ ਘਰ ਦੇ ਵਿੱਚ ਹੈ ਤੇ ਦੂਸਰੀ ਮੂਰਤੀ ਭਾਵ ਕੇ ਸਰੂਪ ਕੈਦ ਖਾਨੇ ਦੇ ਵਿੱਚ।
ਅਜ਼ਮਤਵੰਤ ਕਹਿਤ ਹੈ ਕੇਈ, ਕੇਤਕ ਕੌ ਨਿਸ਼ਚਾ ਸ਼ੁਭ ਹੋਈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਈ ਕਹਿੰਦੇ ਨੇ ਕਿ ਕਰਾਮਾਤੀ ਹੈ ਤੇ ਕਈਆਂ ਦੇ ਮਨ ਦੇ ਵਿੱਚ ਪਹਿਲਾਂ ਹੀ ਇਸ ਗੱਲ ਦਾ ਨਿਸ਼ਚਾ ਸੀ।
ਨੌ ਰੰਗ ਅਤ ਖੁਣ ਸਿਓ ਮਨ ਮਾਹੀ, ਇਹ ਕਿਆ ਰੀਤ ਕਰਤ ਦਿਖ ਰਾਹੀ।
ਇਸ ਤਰ੍ਹਾਂ ਦੀ ਵਾਰਤਾ ਨੂੰ ਦੇਖ ਕੇ ਔਰੰਗਜ਼ੇਬ ਬਾਦਸ਼ਾਹ ਬਹੁਤ ਹੀ ਜ਼ਿਆਦਾ ਕ੍ਰੋਧ ਦੇ ਵਿੱਚ ਆਇਆ। ਇਹ ਕਿਆ ਰੀਤ ਕਰਤ ਦਿਖ ਰਾਹੀ, ਸੋਚਣ ਲੱਗਾ ਕਿ ਕਿਸ ਤਰ੍ਹਾਂ ਦਾ ਕੌਤਕ ਕਰਕੇ ਦਿਖਾਇਆ।
ਅਸਨਾ ਹੋਏ ਛਲ ਬਲ ਕਰ ਜਾਏ, ਕਾਰਾ ਗ੍ਰਹਿ ਤੇ ਨਿਕਸ ਸਿਧਾਏ।
ਸੋਚਣ ਲੱਗਾ ਬਾਦਸ਼ਾਹ ਕਿ ਕਿਤੇ ਐਸਾ ਨਾ ਹੋਵੇ ਕਿ ਐਸੇ ਹੀ ਵਲ ਛਲ ਦੇ ਨਾਲ ਕਿਸੇ ਵੇਲੇ ਇਹ ਕੈਦ ਖਾਨੇ ਦੇ ਵਿੱਚੋਂ ਦੌੜ ਜਾਏ।
ਗਹਿ ਮਰੂ ਕਰ ਜਤਨ ਬਣਾਏ, ਹੱਥ ਨ ਆਇਓ ਕਾਲ ਬਿਤਾਏ।
ਸੋਚਦਾ ਬਾਦਸ਼ਾਹ ਕਿ ਹੁਣ ਤੇ ਜਾਂਦੇ ਨੇ ਤੇ ਫੇਰ ਮੁੜ ਆਉਂਦੇ ਨੇ, ਪਰ ਇਹ ਵੀ ਹੋ ਸਕਦਾ ਕਿ ਕਿਸੇ ਵੇਲੇ ਬਾਹਰ ਜਾਣ ਤੇ ਮੁੜ ਕੇ ਹੀ ਨਾ ਆਉਣ। ਸੋਚਣ ਲੱਗਾ ਮਸਾਂ ਮਸਾਂ ਮਰ ਕੇ ਯਤਨਾਂ ਦੇ ਨਾਲ ਇਸ ਨੂੰ ਕੈਦ ਕੀਤਾ, ਹੱਥ ਨ ਆਇਓ ਕਾਲ ਬਿਤਾਏ, ਥੋੜਾ ਹੀ ਚਿਰ ਹੋਇਆ ਕਿ ਸਾਡੇ ਹੱਥੀ ਚੜਿਆ।
ਆਬ ਮਨਾਏ ਕੈ ਮੈਂ ਮਨ ਪਾਈ, ਕਰੋ ਸ਼ਰਾਮਤ ਤੁਰਕ ਬਣਾਈ।
ਸੋਚਣ ਲੱਗਾ ਔਰੰਗਜ਼ੇਬ ਕਿ ਮੈਨੂੰ ਚਾਹੀਦਾ ਕਿ ਮੈਂ ਆਪਣੇ ਮਨ ਪਾਉਂਦੀ ਗੱਲ ਇਹਨਾਂ ਤੋਂ ਮਨਾ ਲਵਾਂ, ਇਹਨਾਂ ਨੂੰ ਆਪਣੀ ਸ਼ਰ੍ਹਾਂ ਦੇ ਵਿੱਚ ਲੈ ਆਵਾਂ, ਭਾਵ ਕੇ ਤੁਰਕ ਬਣਾ ਲਵਾਂ।
ये जब कलमे को पठ ले है बहरे पर हिंदू रहे जे है।
पाव के जदों तेग बहादुर कलमा पढ़ लवेगा मुसलमान बन जावेगा ते फिर जिन्ने भी हिंदू ने वो अपने आप ही इस्लाम नू कबूल करनगे।
अन्याय सब हूं बन जाए गुरु पायो सिख किम ठहराए।
सोचदा के बिना यतन तो फिर सारे अपने आप ही तुरक बन गए। गुरु पायो सिख किम ठहराए भाव के गुरु मुसलमान हो गया है ता फिर सारे सिख अपने आप ही तुरक बन गए।
या ते संग यतन करी जय दीन बिखै जिम किम ले लीजै।
इस करके औरंगजेब सोचदा है कि मैनू चाहिदा कि छेती ही ऐसा यतन करा उस यतन नू अपना के मैं अपने दीन दे विच इस तेग बहादुर नू कर लवां।
जमादार कारा गृह केरा ते ताड़ियो कर तास कनेरा।
जमादार जेड़ा कैद खाने दा सी उस नू बहुत ज्यादा डर दिता गया ते ताड़िया गया।
दिखिया चले जाए कहनू कहन तो पावे के वेखी किसे तरह चले ना जान
कैद खाने दे विचों किसे प्रकार दे नाल निकल के।
रात दिवस दिड़ होए सिपाही शस्त्र सहत ठांडो रहे पाही।
दरोगे ने आख्या के बादशाह सलामत मैं ते अपना संभव यतन कर रहा हां ते मेरे यतन करन दे बावजूद भी जो अपनी करामात दे नाल बाहर निकल जांदे ने इहदे विच बादशाह सलामत मेरा कोई दोष नहीं क्योंकि मैं ते तकड़ाई दे नाल पहरा दे रहा।
आंखण आगे देखत रही है त्रास मोह दिश ते तिस कही है।
फिर तो ताड़ना कीती दरोगे नू बादशाह कहिंदा कि अपनी निगाह दे थल्ले ही उस नू रखना है ते मेरे वल्लों बहुतियां गल्लां कह के ओनू डर दियो।
कहियो जिमान लेह केसरीत ताड़न करे त्रास होए चीत।
कहिंदा हो सकदा है कि ताड़ना करन दे नाल डर दिते जान दे नाल मेरी आखी हुई गल नू ओ मन लवे।
तौ मम टिग तब आए कही जय रहो सुचेत विसास ना की जय।
दरोगे नू बादशाह कहिंदा है कि जेकर किसे भी वेले गल नू मन गया ते फिर मैनू खबर छेती पहुंचाई जावे विश्वास ना कीता जावे सुचेती दे नाल पहरा दिता जावे।
जे कर जाह निकस कर कैसे होए ताड़ना तुझ पर तैसे।
दरोगे नू बादशाह कहिंदा है कि जेकर किसे भी वेले किसे तरीके दे नाल कैद खाने दे विचों तेग बहादुर दौड़ गया ते याद रखी कि तेनू फिर बहुत ही ज्यादा वड्डी सजा दित्ती जाएगी।
संकट घणे पाए जिम सोई करो सो रीत जे सुदा होई।
कहिंदा कि वड्डे वड्डे संकट दुख दित्ते जान ताकि संकटां नू पा के दुखां नू पा के उहदा मन साडे प्रति सिद्धा हो जाए।
इम ताड़न कर पठियो सिपाही सावधान ठांडो रहो पाही।
ग्रंथाकार भाई संतोख सिंह जी लिखते ने इस तरह दरोगे नू ताड़ना कीते होर भी अपने वल्लों बादशाह ने बहुते सारे सिपाही भेजे ने हुक्म कीता कि सावधानता दे नाल पहरा दे।
करामात कर जे कर गयो तौं नहीं दोष तनक हम पयो।
अपने जिहड़े नाल दे सिपाही ने दरोगा उन्हां नू जा के कहिंदा है कि जेकर करामात दे नाल ਉਹ ਕੈਦ ਦੇ ਵਿੱਚੋਂ ਨਿਕਲ ਜਾਣਗੇ ਤਾਂ ਨਹੀਂ ਦੋਸ਼ ਤਨਕ ਹਮ ਪਾਇਓ ਤਾਂ ਆਪਣੇ ਵਿੱਚ ਅਸੀਂ ਰਤਾ ਵੀ ਦੋਸ਼ ਸਮਝਾਂਗੇ ਨੇ।
ਇਸ ਬਿਦ ਬਣ ਅਸ ਕੋ ਚਲ ਜਾਇਓ ਕੌਣ ਦੋਥਣੀ ਨੇ ਕਿਮ ਜਾਇਓ।
ਪਰ ਦਰੋਗਾ ਕਹਿੰਦਾ ਹੈ ਕਿ ਕਰਾਮਾਤ ਤੋਂ ਬਗੈਰ ਇਸ ਜਗ੍ਹਾ ਤੋਂ ਸਾਡੇ ਕੋਲੋਂ ਕੋਈ ਨਿਕਲ ਜਾਵੇ ਕੌਣ ਦੋਥ ਨਹੀਂ ਨੇ ਕਿਮ ਜਾਇਓ। ਕਹਿਣ ਤੋਂ ਭਾਵ ਕਿ ਐਸਾ ਕੋਈ ਕਿਸੇ ਔਰਤ ਨੇ ਮਰਦ ਜੰਮਿਆ ਨਹੀਂ ਕਿ ਜਿਹੜਾ ਕੈਦ ਖਾਨੇ ਵਿੱਚੋਂ ਬਗੈਰ ਕਰਾਮਾਤ ਤੋਂ ਨਿਕਲ ਜਾਏ।
ਇਮ ਵਿਚਾਰ ਕੀ ਨਸ ਤਕਰਾਈ ਕਾਰਾ ਗ੍ਰਹਿ ਮੇ ਗੁਰ ਸੁਖ ਦਾਈ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰ੍ਹਾਂ ਦੀ ਵਿਚਾਰ ਕਰਕੇ ਬਹੁਤੀ ਜਿਆਦਾ ਤਕੜਾਈ ਕੀਤੀ ਗਈ ਹੈ। ਕਾਰਾ ਗ੍ਰਹਿ ਮੈਂ ਗੁਰੂ ਸੁਖਦਾਈ, ਭਾਵ ਕੇ ਸੁਖਾਂ ਦਾ ਦਾਨ ਦੇਣ ਵਾਲੇ ਜਿਹੜੇ ਸਤਿਗੁਰੂ ਤੇਗ ਬਹਾਦਰ ਜੀ ਨੇ, ਉਹਨਾਂ ਨੂੰ ਕੈਦ ਖਾਨੇ ਦੇ ਵਿੱਚ ਤਕੜਾਈ ਦੇ ਨਾਲ ਕੈਦ ਕੀਤਾ ਹੋਇਆ। ਇਸ ਜਗ੍ਹਾ ਦੇ ਉੱਤੇ ਕਵੀ ਜੀ ਆਪਣੇ ਇਸ ਅਧਿਆਇ ਦੀ ਸਮਾਪਤੀ ਕਰਦੇ ਨੇ।
ਪੀਤੇ ਕੇਤਕ ਦਿਵਸ ਜਬ ਕਾਰਾ ਗ੍ਰਹਿ ਕੇ ਮਾਹੇ, ਸਰਬ ਰੀਤ ਤੇ ਕਠਿਨਤਾ ਕਰੈ ਤੁਰਕ ਬਦਰਾਹੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕੈਦ ਖਾਨੇ ਦੇ ਵਿੱਚ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਕਾਫੀ ਦਿਨ ਬਤੀਤ ਕਰ ਦਿੱਤੇ। ਹਰ ਇੱਕ ਤਰੀਕੇ ਦੇ ਨਾਲ ਜਿਹੜੇ ਤੁਰਕ ਨੇ, ਉਹ ਖੋਟੇ ਰਾਹ ਤੇ ਜਿਹੜੇ ਚੱਲਣ ਵਾਲੇ ਨੇ, ਉਹਨਾਂ ਨੇ ਹਰ ਇੱਕ ਰੀਤੀ ਦੇ ਨਾਲ ਕਠਿਨ ਤਕੜਾਈ ਕੀਤੀ।
ਪੁਣੇ ਮੁਲਾਣੇ ਕਾਜੀ ਔਰ ਮਿਲ ਮਸਲਤ ਲੀਨ ਸਿਕ ਠੌਰ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਪਰ ਕਿਸੇ ਵੀ ਤਰੀਕੇ ਦੇ ਨਾਲ ਸਤਿਗੁਰੂ ਤੇਗ ਬਹਾਦਰ ਜੀ ਨੇ ਉਹਨਾਂ ਦੀ ਗੱਲ ਨੂੰ ਨਾ ਮੰਨਿਆ। ਜਿਹੜੇ ਬਹੁਤੇ ਮੁਲਾਣੇ ਤੇ ਕਾਜੀ ਨੇ ਇੱਕ ਜਗ੍ਹਾ ਦੇ ਉੱਤੇ ਇੱਕ ਦਿਨ ਮਿਲੇ ਤੇ ਉਹਨਾਂ ਨੇ ਫਿਰ ਇੱਕ ਸਲਾਹ ਕੀਤੀ।
ਹਿੰਦੂਆਂ ਗੁਰੂ ਗਯੋ ਦਿੜ ਸ਼ਾਹੂ, ਕਰਿਓ ਕੈਦ ਬਹੁ ਸੰਕਟ ਮਾਹੂ।
ਕਾਜੀ ਤੇ ਮੁਲਾਣੇ ਮਿਲ ਕੇ ਇੱਕ ਦਿਨ ਸਲਾਹ ਕਰਦੇ ਨੇ ਕਿ ਹਿੰਦੂਆਂ ਦੇ ਗੁਰੂ ਤੇਗ ਬਹਾਦਰ ਨੂੰ ਬਾਦਸ਼ਾਹ ਨੇ ਦ੍ਰਿੜਤਾ ਦੇ ਨਾਲ ਕੈਦ ਕੀਤਾ ਹੋਇਆ। ਕੈਦ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਉਸ ਨੂੰ ਦੁੱਖ ਤੇ ਸੰਕਟ ਵੀ ਦਿੱਤੇ ਜਾਂਦੇ ਨੇ।
ਕਿਤਨੇ ਦਿਵਸ ਸੋ ਬੀਤ ਗਏ ਹੈ, ਤਾੜਨ ਅਣਕ ਪ੍ਰਕਾਰ ਕੀਏ ਹੈ।
ਵਿਚਾਰਾਂ ਕਰਦੇ ਨੇ ਕਿ ਬਹੁਤੇ ਦਿਨ ਬਤੀਤ ਹੋ ਗਏ ਨੇ, ਵਧੇਰੇ ਪ੍ਰਕਾਰ ਦੀ ਜਿਹੜੀ ਤਾੜਨਾ ਹੈ ਉਹ ਵੀ ਕਈ ਤਰ੍ਹਾਂ ਦੀ ਦਿੱਤੀ ਗਈ।
ਰਾਂਚਕ ਹੱਠ ਨਹੀਂ ਤਿਆਗਣ ਕੀਨਸ, ਬਦਿਓ ਪ੍ਰਥਮ ਤੇ ਦਿੜਤਾ ਲੀਨਸ।
ਪਰ ਇੱਕ ਰੰਚ ਮਾਤਰ ਵੀ ਉਸਨੇ ਆਪਣੇ ਹੱਠ ਨੂੰ ਛੱਡਿਆ ਨਹੀਂ ਹੈ, ਸਗੋਂ ਦ੍ਰਿੜਤਾ ਦੇ ਨਾਲ ਆਪਣੇ ਹੱਠ ਨੂੰ ਹੋਰ ਵੀ ਜ਼ਿਆਦਾ ਤੇਗ ਬਹਾਦਰ ਨੇ ਵਧਾਇਆ।
ਅਨਕ ਉਪਾਏ ਕੀਏ ਬਹੁ ਰੋਕਾ, ਇੱਕ ਸਮ ਮੁਖ ਤਿੰਨ ਕੋ ਅਵ ਲੋਕਾ।
ਇੱਕ ਦੂਜੇ ਨੂੰ ਕਹਿੰਦੇ ਨੇ ਬੜੇ ਯਤਨ ਕੀਤੇ ਗਏ ਨੇ, ਬੜੇ ਯਤਨ ਕਰਕੇ ਰੋਕਣ ਦਾ ਯਤਨ ਕੀਤਾ ਹੈ। ਇੱਕ ਸਮ ਮੁਖ ਤਿੰਨ ਕੋ ਅਵਲੋਕਾ, ਪਰ ਜਦੋਂ ਵੀ ਉਹਨਾਂ ਦੇ ਮੁਖ ਨੂੰ ਦੇਖਦੇ ਆ ਉਹ ਇੱਕੋ ਵਰਗਾ ਹੈ।
ਨਹੀਂ ਤ੍ਰਾਸ ਕੋ ਦੇਖਿਓ ਦੀਨ, ਬਦਨ ਪ੍ਰਕਾਸ਼ ਪ੍ਰਸੰਨਤਾ ਲੀਨ।
ਭਾਵ ਕੇ ਰਤਾ ਮਾਤਰ ਵੀ ਕਿਸੇ ਡਰ ਨੂੰ ਉਹਨੇ ਧਾਰਨ ਨਹੀਂ ਕੀਤਾ, ਕਦੇ ਵੀ ਦੀਨ ਤੇ ਆਜਿਜ ਨਹੀਂ ਹੋਇਆ। ਉਹਦਾ ਜਿਹੜਾ ਚਿਹਰਾ ਹੈ ਉਹ ਹਮੇਸ਼ਾ ਪ੍ਰਸੰਨਤਾ ਦੇ ਵਿੱਚ ਹੀ ਰਹਿੰਦਾ।
ਨਹੀਂ ਸ਼ਰਾ ਮੈਂ ਆਵਣ ਮਾਨ, ਕਹਿਓ ਸ਼ਾਹ ਕੋ ਹਿਰਦੈ ਨਾਇਨ।
ਕਾਜ਼ੀ ਤੇ ਮੁਲਾਣੇ ਸਲਾਹ ਕਰਦੇ ਨੇ ਕਿ ਕਿਸੇ ਵੀ ਪ੍ਰਕਾਰ ਦੇ ਨਾਲ ਉਹ ਸ਼ਰਾ ਦੇ ਵਿੱਚ ਇਸ ਤਰ੍ਹਾਂ ਨਹੀਂ ਆਉਣਾ, ਬਾਦਸ਼ਾਹ ਦੀ ਆਖੀ ਹੋਈ ਗੱਲ ਨੂੰ ਉਹਨੇ ਨਹੀਂ ਮੰਨਣਾ।
ਆਪਣੇ ਆਪ ਕੋ ਲਖੈ ਵਡੇਰਾ, ਕਹੈ ਤੁਰਕ ਤੁਰਕਪਣ ਮਤ ਜੇਰਾ।
ਇੱਕ ਦੂਜੇ ਨੂੰ ਕਹਿੰਦੇ ਨੇ ਕਿ ਆਪਣੇ ਆਪ ਨੂੰ ਵੱਡਾ ਕਰਕੇ ਜਨਾਉਂਦਾ ਹੈ ਤੇ ਤੁਰਕਾਂ ਦੇ ਮਤ ਨੂੰ ਨੀਵਾਂ ਦੱਸ ਕੇ ਤਰਕਾਂ ਕਰਦਾ ਹੈ।
ਅਬ ਚਲ ਪਾਤ ਸ਼ਾਹ ਸਮਝਾਵੋ, ਆਪਣਾ ਖਾਣਾ ਤਿਸੈ ਖਵਾਵੋ।
ਕਾਜ਼ੀ ਤੇ ਮੁਲਾਣਿਆਂ ਨੇ ਮਿਲ ਕੇ ਆਪਸ ਦੇ ਵਿੱਚ ਸਲਾਹ ਕੀਤੀ ਹੈ ਕਿ ਇੱਕੋ ਹੀ ਯਤਨ ਹੋ ਸਕਦਾ ਹੈ, ਜਿਹੜਾ ਯਤਨ ਅਪਣਾਉਣ ਦੇ ਨਾਲ ਤੇਗ ਬਹਾਦਰ ਇਸਲਾਮ ਨੂੰ ਕਬੂਲ ਕਰੇਗਾ। ਕਹਿੰਦੇ ਨੇ ਕਿ ਸਾਨੂੰ ਸਾਰਿਆਂ ਨੂੰ ਜਾ ਕੇ ਬਾਦਸ਼ਾਹ ਨੂੰ ਸਮਝਾਉਣਾ ਚਾਹੀਦਾ ਹੈ ਕਿ ਆਪਣਾ ਜਿਹੜਾ ਖਾਣਾ ਹੈ ਉਹ ਤੇਗ ਬਹਾਦਰ ਨੂੰ ਖਵਾਈਏ, ਭਾਵ ਕੇ ਮਾਸ ਦਾ ਖਾਣਾ ਤੇਗ ਬਹਾਦਰ ਨੂੰ ਖਵਾਇਆ ਜਾਵੇ ਤਾਂ ਕਿ ਉਹਦਾ ਧਰਮ ਪ੍ਰਿਸ਼ਟ ਹੋ ਜਾਵੇ।
ਅਸਮਸਲਤ ਕਰ ਗਮਨੇ ਸੋਏ, ਕੁਚਲ ਸ਼ਰਾ ਕੇ ਬੰਦੇ ਜੋਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਸਾਰਿਆਂ ਨੇ ਇਸ ਤਰ੍ਹਾਂ ਦੀ ਸਲਾਹ ਕੀਤੀ ਹੈ ਤੇ ਫਿਰ ਬਾਦਸ਼ਾਹ ਦੇ ਕੋਲ ਚਲੇ ਗਏ ਨੇ। ਜਿਹੜੇ ਕੁਚਲ ਸ਼ਰਾ ਕੇ ਬੰਦੇ ਜੋਏ, ਭਾਵ ਕੇ ਭੈੜੀ ਸ਼ਰਾ ਦੇ ਰਸਤੇ ਦੇ ਵਿੱਚ ਜਿਹੜੇ ਵੱਜੇ ਹੋਏ ਨੇ ਉਹ ਬਾਦਸ਼ਾਹ ਦੇ ਕੋਲ ਪਹੁੰਚੇ।
ਸਾਥ ਅਦਾਇਬ ਕੁਰ ਨਸ਼ ਕਰਕੇ, ਬਾਰ ਬਾਰ ਤਸਲੀਮ ਸੋ ਧਰਕੇ।
ਬੜੇ ਅਦਬ ਦੇ ਨਾਲ ਜਾ ਕੇ ਸਾਰਿਆਂ ਨੇ ਚੁੱਕ ਚੁੱਕ ਕੇ ਬਾਦਸ਼ਾਹ ਨੂੰ ਸਲਾਮਾਂ ਕੀਤੀਆਂ।
ਪਹੁੰਚ ਸ਼ਾਹ ਟਿਗ ਬੁੱਧ ਸਮਝਾਈ, ਬਣ ਤੁਰ ਕੇ ਇੱਕ ਅਪਰ ਉਪਾਈ।
ਕਾਜ਼ੀਆਂ ਨੇ ਤੇ ਮੁਲਾਣਿਆਂ ਨੇ ਜਾ ਕੇ ਫਿਰ ਆਪਣੀ ਬੁੱਧੀ ਦੇ ਨਾਲ ਸਮਝਾਉਣ ਦਾ ਯਤਨ ਕੀਤਾ ਬਾਦਸ਼ਾਹ ਨੂੰ। ਕਹਿੰਦੇ ਨੇ ਹੇ ਬਾਦਸ਼ਾਹ ਸਲਾਮਤ, ਬਣ ਤੁਰ ਕੇ ਇੱਕ ਅਪਰ ਉਪਾਏ। ਕਹਿੰਦੇ ਨੇ ਕਿ ਭਾਵੇਂ ਅਸੀਂ ਬੜੇ ਯਤਨ ਕਰ ਚੁੱਕੇ ਹਾਂ, ਪਰ ਇੱਕ ਹੋਰ ਵੀ ਐਸਾ ਯਤਨ ਹੈ ਜਿਹੜੇ ਯਤਨ ਦੇ ਨਾਲ ਤੇਗ ਬਹਾਦਰ ਇਸਲਾਮ ਕਬੂਲ ਕਰ ਲਵੇਗਾ। ਬਹੁ ਦਿਨ ਬਿਨਾ ਆਹਾਰ ਬਿਤਾਏ, ਅਧਿਕ ਛੁਦਾ ਤਰ ਪਾ ਦੁੱਖ ਪਾਏ। ਕਹਿੰਦੇ ਨੇ ਬਹੁਤੇ ਦਿਨ ਬਤੀਤ ਹੋ ਗਏ ਨੇ, ਕਿਸੇ ਪ੍ਰਕਾਰ ਦਾ ਕੋਈ ਛਕਣ ਦੇ ਵਾਸਤੇ ਦਿੱਤਾ ਨਹੀਂ ਗਿਆ। ਅਧਿਕ ਛੁਦਾ ਤਰ ਪਾ ਦੁੱਖ ਪਾਏ, ਬਹੁਤਾ ਜ਼ਿਆਦਾ ਭੁੱਖ ਦੇ ਨਾਲ ਉਹਨੇ ਦੁੱਖ ਨੂੰ ਪਾ ਲਿਆ। ਕੁੱਠੀ ਉਹ ਮਾਸ ਆਪ ਮੰਗਵਾਵੋ, ਡਾਰ ਮਸਾਲੇ ਲਵਣ ਰਿਜਾਵੋ। ਕਹਿੰਦੇ ਨੇ ਕਿ ਕੁੱਠਿਆ ਹੋਇਆ ਜਿਹੜਾ ਮਾਸ ਹੈ ਉਹ ਮੰਗਵਾਉਣਾ ਚਾਹੀਦਾ, ਤੇ ਮਸਾਲੇ ਪਾ ਕੇ ਉਸ ਮਾਲ ਨੂੰ ਫਿਰ ਰਿਨਵਾਉਣਾ ਚਾਹੀਦਾ। ਕੁੱਠਿਆ ਮਾਸ ਉਸ ਨੂੰ ਆਖਿਆ ਜਾਂਦਾ ਜਿਹੜੇ ਕਿ ਮੁਸਲਮਾਨ ਜ਼ਿਬਾ ਕਰਦੇ ਨੇ, ਹੌਲੀ ਹੌਲੀ ਘਸਾ ਘਸਾ ਕੇ ਜਦੋਂ ਮਾਰਿਆ ਜਾਂਦਾ ਇਸ ਨੂੰ ਕੁੱਠਣਾ ਕਹਿੰਦੇ ਨੇ। ਜਿਹੜੇ ਮੁਸਲਮਾਨ ਨੇ ਉਹ ਜਦੋਂ ਵੀ ਕਿਸੇ ਜੀਵ ਨੂੰ ਮਾਰਦੇ ਨੇ ਇਸੇ ਤਰ੍ਹਾਂ ਮਾਰਦੇ ਨੇ, ਤੇ ਦੂਸਰੇ ਪ੍ਰਕਾਰ ਦੇ ਨਾਲ ਜਿਹੜੇ ਦੂਸਰੇ ਨੇ ਉਹ ਇੱਕੋ ਦਮ ਝਟਕੇ ਦੇ ਨਾਲ ਧੌਣ ਲਾ ਦਿੰਦੇ ਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਹਨਾਂ ਨੇ ਆਖਿਆ ਕਿ ਕੁੱਠਿਆ ਹੋਇਆ ਜਿਹੜਾ ਮਾਸ ਹੈ, ਸਾਡੀ ਮਤ ਦੇ ਮੁਤਾਬਕ ਜਿਹੜਾ ਵੱਡਿਆ ਹੋਇਆ ਕੋਈ ਮਾਸ ਹੈ ਉਸ ਨੂੰ ਰਣਾਉਣਾ ਚਾਹੀਦਾ ਮਸਾਲੇ ਪਾ ਕੇ। ਕਰਕੇ ਤਿਆਰ ਦੇਗ ਚੇ ਮਾਹੀ, ਪਾਸ ਲਿਜਾਏ ਖੁਲਾਵੋ ਤਾਹੀ। ਕਹਿੰਦੇ ਨੇ ਬਾਦਸ਼ਾਹ ਜਦੋਂ ਐਸਾ ਮਾਸ ਦਾ ਖਾਣਾ ਤਿਆਰ ਕਰਕੇ ਇੱਕ ਦੇਗਚੇ ਦੇ ਵਿੱਚ ਪਾਇਆ ਜਾਵੇਗਾ, ਤੇ ਫਿਰ ਉਹ ਦੇਗਚਾ ਲਿਜਾਇਆ ਜਾਵੇਗਾ ਤੇਗ ਬਹਾਦਰ ਦੇ ਕੋਲ, ਤੇ ਉਹਨੂੰ ਆਖਿਆ ਜਾਵੇਗਾ ਕਿ ਇਸ ਖਾਣੇ ਨੂੰ ਖਾਓ। ਜਬ ਖਾਣਾ ਤੁਮਰੋ ਲੇ ਖਾਏ, ਤਬ ਉਹ ਤੁਰਕ ਆਪ ਬਣ ਜਾਏ। ਕਹਿੰਦੇ ਨੇ ਬੜਿਆਂ ਦਿਨਾਂ ਦਾ ਭੁੱਖਾ ਹੈ, ਇਸ ਕਰਕੇ ਜਦੋਂ ਖਾਣਾ ਭੇਜਾਂਗੇ ਤੇ ਉਹ ਜੇਕਰ ਖਾਣੇ ਨੂੰ ਖਾ ਲਏਗਾ ਤੇ ਫਿਰ ਕੁਝ ਕਰਨ ਦੀ ਲੋੜ ਹੀ ਨਹੀਂ ਪਵੇਗੀ, ਕਿਉਂਕਿ ਮਾਸ ਦਾ ਖਾਣਾ ਖਾ ਕੇ ਉਹ ਆਪਣੇ ਧਰਮ ਤੋਂ ਡਿੱਗ ਪਵੇਗਾ ਤੇ ਫਿਰ ਆਪਣੇ ਆਪ ਹੀ ਤੁਰਕ ਬਣੇਗਾ। ਬਹੁਤ ਪ੍ਰਬੋਧਨ ਨਰ ਸਮਦਾਏ, ਲਾਲਚ ਸਭ ਤੇ ਅਧਿਕ ਦਿਖਾਏ। ਇਸ ਤੋਂ ਇਲਾਵਾ ਕਹਿੰਦੇ ਨੇ ਕਿ ਸਾਰੇ ਆਦਮੀ ਵੀ ਬਹੁਤ ਜ਼ਿਆਦਾ ਤੇਗ ਬਹਾਦਰ ਨੂੰ ਸਮਝਾਉਣ ਤੇ ਵੱਡੇ ਵੱਡੇ ਲਾਲਚ ਵੀ ਉਸ ਨੂੰ ਦਿਖਾਏ ਜਾਣ। ਸਭ ਹਿੰਨ ਕੇ ਤੁਮ ਪੀਰ ਬਣੋਗੇ, ਤਿਮ ਕਰ ਹੈ ਜਿਵੇਂ ਆਪ ਭਨੋਗੇ। ਕਾਜ਼ੀ ਸਲਾਮਾਂ ਦਿੰਦੇ ਨੇ ਬਾਦਸ਼ਾਹ ਨੂੰ ਕਿ ਤੇਗ ਬਹਾਦਰ ਨੂੰ ਆਖਿਆ ਜਾਵੇਗਾ ਕਿ ਸਾਰਿਆਂ ਦੇ ਤੁਸੀਂ ਵੱਡੇ ਪੀਰ ਬਣੋਗੇ, ਜਿਵੇਂ ਤੁਹਾਡਾ ਹੁਕਮ ਹੋਵੇਗਾ ਸਾਰੇ ਤੁਹਾਡੇ ਹੁਕਮ ਦੇ ਅਨੁਸਾਰ ਚੱਲਣਗੇ। ਇਤੇ ਆਦਿਕ ਕਹਿ ਅਨਕ ਪ੍ਰਕਾਰੇ, ਦੋ ਤ੍ਰੈ ਚਲ ਉਮਰਾਵ ਤੁਮਾਰੇ। ਕਾਜੀ ਕਹਿੰਦੇ ਨੇ ਕਿ ਇਸ ਤਰੀਕੇ ਦੇ ਨਾਲ ਅਨੇਕਾਂ ਪ੍ਰਕਾਰ ਦੀਆਂ ਗੱਲਾਂ ਤੇਗ ਬਹਾਦਰ ਨੂੰ ਆਖੀਆਂ ਜਾਣ, ਤੁਹਾਡੇ ਵੱਲੋਂ ਵਿਸ਼ੇਸ਼ ਰੂਪ ਦੇ ਵਿੱਚ ਦੋ ਤਿੰਨ ਉਮਰਾਵ ਭੇਜੇ ਜਾਣ। ਸਮਝਾਵੋ ਦੇ ਬਹੁ ਵਡਿਆਈ, ਸਾਮ ਦਾਮ ਤੇ ਰਚੇ ਉਪਾਈ। ਤੇਰੇ ਜਿਹੜੇ ਭੇਜੇ ਹੋਏ ਉਮਰਾਵ ਨੇ ਉਹ ਵਡਿਆਈ ਨੂੰ ਜ਼ਾਹਰ ਕਰਨ, ਉਸ ਨੂੰ ਚੰਗੇ ਤਰੀਕੇ ਦੇ ਨਾਲ ਸਮਝਾਉਣ, ਸਾਮ ਦਾਮ ਤੇ ਰਚੇ ਉਪਾਈ ਭਾਵ ਕੇ ਮੈਤਰੀ ਤੇ ਲਾਲਚ ਦੇ ਨਾਲ ਹੀ ਪਹਿਲਾਂ ਸਮਝਾਉਣਾ ਚਾਹੀਦਾ। ਜਿਮ ਕਿਮ ਕਰੋ ਯੋ ਚਾਵਤ ਬਾਤ, ਆਨੋ ਸ਼ਰਾ ਬੀਚ ਬਖੇ ਆਤ। ਕਾਜ਼ੀ ਤੇ ਮੁਲਾਣੇ ਕਹਿੰਦੇ ਨੇ ਹੇ ਬਾਦਸ਼ਾਹ ਸਲਾਮਤ, ਇਸ ਤਰੀਕੇ ਦੇ ਨਾਲ ਤੁਹਾਨੂੰ ਗੱਲਾਂ ਬਾਤਾਂ ਦੀ ਵਿਚਾਰ ਕਰਕੇ ਐਸਾ ਯਤਨ ਅਪਣਾਉਣਾ ਚਾਹੀਦਾ ਕਿ ਜਿਹੜੇ ਯਤਨ ਨੂੰ ਅਪਣਾ ਕੇ ਸ਼ਰਾ ਦੇ ਵਿੱਚ ਪ੍ਰਗਟ ਰੂਪ ਦੇ ਵਿੱਚ ਤੇਗ ਬਹਾਦਰ ਨੂੰ ਲਿਆਂਦਾ ਜਾਵੇ। ਇਮ ਸੁਣ ਮਸਲਤ ਮਾਨੀ ਸ਼ਾਹੂ, ਮਹਾ ਦੁਸ਼ਟ ਚਾਲਸ ਬਦ ਰਾਹੂ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਔਰੰਗਜ਼ੇਬ ਨੂੰ ਇਸ ਤਰ੍ਹਾਂ ਦੀ ਸਲਾਹ ਦਿੱਤੀ ਗਈ ਤੇ ਉਨ੍ਹਾਂ ਦੀ ਸਲਾਹ ਨੂੰ ਬਾਦਸ਼ਾਹ ਔਰੰਗਜ਼ੇਬ ਨੇ ਮੰਨ ਲਿਆ, ਕਿਉਂਕਿ ਮਹਾ ਦੁਸ਼ਟ ਚਾਲਸ ਬਦ ਰਾਹੂ, ਵੱਡਾ ਦੁਸ਼ਟ ਸੀ ਤੇ ਭੈੜੇ ਰਾਹ ਦੇ ਉੱਤੇ ਹੀ ਚੱਲਣ ਵਾਲਾ ਬਾਦਸ਼ਾਹ ਸੀ, ਇਸ ਕਰਕੇ ਉਨ੍ਹਾਂ ਦੀ ਦੱਸੀ ਹੋਈ ਗੱਲ ਇਸ ਨੇ ਪ੍ਰਵਾਨ ਕਰ ਲਈ। ਆਪਣ ਖਾਣ ਕੋ ਖਾਣਾ ਤਿਆਰ, ਕਰਵਾਇਸ ਮਤਿਮੰਦ ਗਵਾਰ। ਫਿਰ ਬਾਦਸ਼ਾਹ ਨੇ ਹੁਕਮ ਕਰਕੇ ਆਪਣਾ ਖਾਣਾ ਤਿਆਰ ਕਰਵਾਇਆ ਹੈ, ਭਾਵ ਕੇ ਮਾਸ ਦਾ ਖਾਣਾ। ਦੁਇ ਉਮਰ ਆਵਲੀਏ ਨਿਜ ਸਾਥ, ਗਮਣੇ ਖਾਣਾ ਕਰ ਕਰ ਹੱਥ। اپنے والوں حکم کر کے دو عمراواں نال بھیجا ہے بادشاہ نے تے ماس دا کھانا یہ سارے لے کے پہنچے.
کاراگرے میں چل کر گئے مانخ دسک سانگ میں تھیے.
بادشاہ دے والوں بھیجے ہوئے جڑے دو امراو نے وہ بھی قید خانے دے وچ پہنچے نے. اس تو علاوہ کوئی دس کو آدمی انہاں دے نال سن.
جہ بیٹھے تر کن جر ناسک رچک ہندیان کیر پرکاشک.
گرنتھاکار بھائی سنتوکھ سنگھ جی لکھ دینے کہ جتھے بیٹھے ہوئے سن او سدگرو جی جڑے کے ترکاں دیاں جڑاں دا ناش کرن والے نے, جتھے او سدگرو جی بیٹھے ہوئے سن جڑے کے ہندو ترم دی رکھیا کرن والے نے اوتھے سارے پہنچ گئے.
اسی ہیت تن تر پر چھورن ترکن کے سر ٹھیکر پھورن.
کبھی سنتوکھ سنگھ جی لکھتے ہیں کہ سدگرو تیگ بہادر سچے پاتشاہ جی نے اس ماتلک دے اتے اوتار نو اسے کر کے تارن کیتا ہویا کہ ترکاں دے سر دے اتے پانڈا پانڈ کے تے اپنے شریر دا بلیدان دینا.
راج تیج اتشہ بڑھ جوئی جن کے سم جگ میں نہیں کوئی.
ایسا ترکاں دے راج دا ناس کرنا ہے جنہ ترکاں دا راج بہت زیادہ وڈا ہے جنہ دی برابری دا ہور دنیا دے اتے کوئی نہیں.
تین کو پلی پانت کر کورے چہت بناسیو سات گور پورے.
کبھی سنتوکھ سنگھ جی لکھ دینے کہ پلی پرکار دے نال ایسے ترکاں نو ہر ایک طریقے دے نال جھوٹے کر کے پورے ستگرو تیگ بہادر سچے پاتشاہ جی اپنے شریر دا بلیدان دینا چاہندے نے.
کوشٹ انتر بیٹھے جہاں دیکھت پائے جائے کر تہاں.
یہ سارے ماس دے کھانے نو لے کے پہنچے نے تے ستگرو سچے پاتشاہ جی نو دیکھیا کہ ایک کوٹری دے وچے ستگرو جی بیٹھے سن.
پرتھم نج پکھ کو سمجھائے عمراون دونوں بچ گائے.
کبھی سنتوکھ سنگھ جی لکھ دینے کہ ماس دا کھانا کھان دے واسطے آکھن تو پہلا یہ جڑے دونوں عمراو گئے ہوئے سن انہاں نے پھر سمجھاؤن دا یتن کیتا. کہندے نے کیوں تم سنکٹ اتو سہارو کہیو شاہ کو سر پر تارو. جڑے دو عمراو گئے ہوئے نے بادشاہ دے والوں انہاں نے جا کے ستگرو تیگ بہادر جی نو سمجھاؤن دا یتن کیتا. کہندے نے کہ تسی کیوں انہیں زیادہ سنکٹاں نو تارن کر دے ہو, کیوں انہیں پیڑا نو سہارن کر دے ہو, کہیو شاہ کو سر پر تارو. کہندے نے عمراو کہ تسی بادشاہ دی آکھی ہوئی گل نو اپنے سر متھے دے تے پروان کر لو, پاو کے اسلام نو قبول کر لو. جے کر اسلام نو قبول کرو گے تے بادشاہ تانوں رہا کر دے گا تے وڈے وڈے تانوں جڑے رتبے نے او بھی دتے جان گے. کیڑیاں کیڑیاں گلاں کہہ کے انہاں دوواں مراواں نے ستگراں نو سمجھاؤن دا یتن کیتا. اس دا جڑا خلاصہ ہے او کل دے پرکرن دے وچ ہی ہو سکے گا کیونکہ سمے دی سماپتی ہے. گرنتھاکار بھائی سنتوکھ سنگھ جی جس طریقے دے نال اس اگلی کتھا نو اگے بیان کرن گے او میں سات سنگت دے سنمکھ ارج کراں گا. اگے جو ستگرو سچے پاتشاہ جی دی رضا ہوئے گی اسی طرح ورتے گیا جینیا ہی ارجاں کردا ہویا میں اتھے ہی کتھا نو وسرام دے کے ساری سات سنگتوں کھما دا جٹ.
ہے اچوت ہے پار برہم ابناسی اگناس, ہے پورن ہے سرب میں دکھ پنجن گن تاس, ہے سنگی ہے نرنکار ہے نرگن سب ٹیک, ہے گوبند ہے گن ندان جا کے سدا وویک, ہے اپرمپر ہر ہرے ہے پی ہو ونہار, ہے سنتا کے سدا سنگ نے دھارا آدھار, ہے ٹھاکر ہو داس رو میں نرگن گن نہیں کوئے, نانک دی جے نام دان راکھو ہی ہے پروئے, جاہی کل تے پرگٹ ہوئے تاہی کل کو نام, پن دوادس گورنڈ کو میری ہے پرنام.
ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਪਾਤਸ਼ਾਹੀ ਬਾਰਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾ ਹੋਈ ਸਹਾਏ। ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਆਏ ਸ੍ਰੀ ਹਰਿ ਕ੍ਰਿਸ਼ਨ ਜੀ ਤੇ ਆਈਐ ਜਿਸ ਡਿਠਿਆ ਸਭ ਦੁਖ ਜਾਏ। ਤੇਗ ਬਹਾਦਰ ਸਿਮਰੀਐ ਕਰਨਾਉਣੇ ਦਾਵੈ ਧਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਜੀ ਸਹਾਏ। ਸਤਿਗੁਰੂ ਬਾਲਕ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਧਰਮ ਦਾ ਮਾਰਗ ਦਿਆ ਬਤਾਏ। ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿਨ ਜਮ ਤੋਂ ਲਿਆ ਛੁਡਾਏ। ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਟੁੱਟੀ ਲਈ ਮਿਲਾਏ। ਵੱਡੇ ਪ੍ਰਤਾਪ ਵਾਲੇ ਅਟਲ ਪ੍ਰਤਾਪੀ ਮਿਹਰਵਾਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਕਲਯੁਗ ਵਿਚ ਸੁੱਚ ਸੋਚ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ। ਸਰਵ ਕਲਾ ਸਮਰੱਥ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸਿਮਰੀਐ ਜਿਨ੍ਹਾਂ ਦੀ ਮਹਿਮਾ ਕਹੀ ਨਾ ਜਾਏ। ਹਾਜ਼ਰਾ ਹਜ਼ੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਏ। ਗੁਰਾਂ ਕੇ ਚਾਰ ਸਾਹਿਬਜ਼ਾਦੇ ਪੰਜ ਪਿਆਰੇ 40 ਮੁਕਤੇ ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਤਰਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ। ਹੇ ਸੱਚੇ ਪਾਤਸ਼ਾਹ ਜੀਓ ਅਸੀਂ ਸਦਾ ਹੀ ਭੁੱਲਣ ਹਾਰ ਹਾਂ, ਆਪ ਸਦਾ ਹੀ ਬਖਸ਼ਿੰਦ ਪਿਤਾ ਹੋ। ਦਰੋਂ ਕਰੋਂ ਸਿੱਖੀ ਸਿਦਕ ਬਖਸ਼ੋ, ਬੇਮੁਖ ਹੋ ਕੇ ਨਾ ਮਰੀਏ ਪਾਤਸ਼ਾਹ ਜੀ ਧਰਤੀ ਤੇ ਧਰਮ ਵਰਤਾਓ। ਮਹਾਮਲੇਸ਼ ਦਾ ਨਾਸ ਕਰੋ, ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ। ਗਊ ਗਰੀਬ ਦੇ ਕਸ਼ਟ ਨੂੰ ਦੂਰ ਕਰੋ, ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ, ਕਿਸੇ ਨੂੰ ਦੁੱਖ ਹੋਵੇ ਨਾ। ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਸਾਡੀ ਪ੍ਰਾਰਥਨਾ ਹੈ, ਆਪ ਜੀ ਦੇ ਚਰਨਾਂ ਵਿਚ ਗਰੀਬ ਨਿਵਾਜ ਸਾਡਾ ਧਰਮ ਬਣਿਆ ਰਹੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ, ਜੋ ਪੜਿਆ ਹੈ ਸੁਣਿਆ ਹੈ ਸਾਡੇ ਮਨਾਂ ਤੇ ਵਸਾਉਣਾ, ਯੁੱਗਾਂ ਪਰਯੰਤ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੇ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕਰਨ ਲੱਗੀ ਹੈ। ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਦਰਸ਼ਨਾਂ ਦੀ ਦਾਤ ਬਖਸ਼ੋ, ਨਾਮ ਦਾ ਰਸ ਬਖਸ਼ੋ, ਮਨ ਬਿਰਤੀਆਂ ਨੂੰ ਇਕਾਗਰਤਾ ਬਖਸ਼ੋ। ਨਾ ਵਿਸਰੋ ਨਾ ਵਿਸਾਰੋ, ਰੱਖ ਲਓ ਬਖਸ਼ ਲਓ, ਦਿਓ ਦੀਦਾਰ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ। ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।